ਲੋਕ ਸੁਣਿਓ ਬਲ ਲੋਕ ਸੁਣਿਓ ਬਿਲ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਹਰ ਤੱਕ ਗੁਰੂ ਨਿਸਤਾਰੇ
ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁਨ ਜਲਾਲ ਬੋਲਿਓ ਤਬੈ ਦੂਰ ਦੇਸ਼ ਤੇ ਆਏ ਕਸ਼ੂ ਖਤਾ ਨਹਿ ਮੈਂ ਕਰੇ ਕਰਤਜ ਦੇਤ ਬਤਾਏ ਦੋਹਰਾ ਸੁਨ ਜਲਾਲੇ ਬੋਲਿਓ ਤਬੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਧਿਆਨ ਕਿਰਪਾਲਤਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਬਹਾਵਲਪੁਰ ਰਿਆਸਤ ਦੇ ਅੰਦਰ ਪਹੁੰਚੇ ਨੇ। ਇੱਥੇ ਇੱਕ ਜਲਾਲਦੀਨ ਪੀਰ ਸੀ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਿਲਿਆ। ਪਹਿਲਾਂ ਉਸਦਾ ਚੇਲਾ ਮਿਲਿਆ, ਆਪਣੇ ਆਸ਼ਰਮ ਦੇ ਵਿੱਚ ਲੈ ਕੇ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਸੀ। ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਏ, ਇਹ ਸਿੰਧੀ ਤੇਲੇ ਨੂੰ ਸਮਝ ਨਹੀਂ ਆਏ। ਕਹਿਣ ਲੱਗਾ ਆਪਣੇ ਪੀਰ ਨੂੰ, ਹੋਰ ਮੈਂ ਸਭ ਕੁਝ ਸਮਝਿਆ ਹੈ ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ ਹੈ, ਤੇ ਇਸ ਵਾਸਤੇ ਤੁਸੀਂ ਮੈਨੂੰ ਦੱਸੋ। ਕਹਿੰਦਾ ਮੈਨੂੰ ਵੀ ਨਹੀਂ ਪਤਾ, ਆਪਾਂ ਉਹਨਾਂ ਨੂੰ ਸਦੀਏ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਗਏ ਤਾਂ ਗੁਰਮੁਖ ਨਾਦਨ ਗੁਰਮੁਖ ਬੇਦਨ ਦਾ ਅਰਥ ਪੁੱਛਿਆ। ਮਹਾਰਾਜ ਕਹਿੰਦੇ ਜਿਸ ਜਿੰਦਰੇ ਦੀ ਚਾਬੀ ਹੈ ਉਸ ਚਾਬੀ ਤੋਂ ਜਿੰਦਾ ਖੁੱਲਦਾ ਹੈ। ਤੂੰ ਮੱਕੇ ਸ਼ਰੀਫ ਦੀ ਜਾਪਤ ਕਰਿਆ ਤੇ ਔਰ ਤੈਨੂੰ ਤੇ ਆਪ ਦਾ ਪਤਾ ਲੱਗੇਗਾ ਤੇ ਫਿਰ ਤੂੰ ਆਪਣੇ ਸਿੰਧੀ ਚੇਲੇ ਨੂੰ ਸਮਝਾਏ। ਇਹ ਚਲੇ ਗਿਆ, ਰਸਤੇ ਵਿੱਚ ਛਿਪ ਲੱਗਾ ਇੱਕ ਪਹਾੜੀ ਦੇ ਨਾਲ ਔਰ ਉੱਥੇ ਦੇਖਦਾ ਦੇਖਦਾ ਕੁਝ ਕੁਟੀਆਂ ਬਣੀਆਂ ਹੋਈਆਂ, ਉਹਦੇ ਸਾਧੂ ਨੇ। ਦੋ ਦਿਨ ਉੱਥੇ ਬੈਠਾ ਰਿਹਾ, ਇਹਨੂੰ ਭੋਜਨ ਨਹੀਂ ਆਇਆ ਹੈ। ਸਾਥੀ ਸਾਧੂ ਨੇ ਜਾ ਕੇ ਮਹੰਤ ਨੂੰ ਦੱਸਿਆ ਕਿ ਦੋ ਦਿਨ ਦਾ ਭੁੱਖਾ ਫਕੀਰ ਬੈਠਾ, ਇਹਨੂੰ ਭੋਜਨ ਨਹੀਂ ਆਇਆ। ਤਾਂ ਉਹ ਮਹੰਤ ਨੇ ਇਸ ਜਲਾਲਦੀਨ ਪੀਰ ਨੂੰ ਆਪਣੇ ਪਾਸ ਬੁਲਾਇਆ ਤੇ ਔਰ ਉਸਨੂੰ ਪੁੱਛਦਾ ਕਿ ਖੁਦਾਵਤ ਤਾਂ ਕੋਈ ਗਲਤੀ ਨਹੀਂ ਹੈ, ਤੇਰੇ ਵਿੱਚ ਇਹ ਕੋਈ ਗਲਤੀ ਹੈ ਜਿਹੜਾ ਤੈਨੂੰ ਭੋਜਨ ਨਹੀਂ ਆਇਆ ਹੈ। ਜਿਸ ਤਰ੍ਹਾਂ ਅੱਗੇ ਸਤਸੰਗ ਜੀ ਪ੍ਰਸੰਗ ਆਉਂਦਾ, ਆਪ ਪਿਆਰ ਦੇ ਨਾਲ ਸਰਵਣ ਕਰੋ।
ਦੋਹਰਾ ਸੁਨ ਜਲਾਲ ਬੋਲਿਓ ਤਬੈ,
ਸੁਣ ਕੇ ਸਤਸੰਗ ਜੀ ਜਲਾਲ ਪੀਰ ਜਿਹੜਾ ਸੀ ਬੋਲਿਆ,
ਦੂਰ ਦੇਸ਼ ਤੇ ਆਏ।
ਕਹਿਣ ਲੱਗਾ ਮੈਂ ਦੂਰ ਦੇਸ਼ ਤੋਂ ਚੱਲ ਕੇ ਇੱਥੇ ਆਇਆ ਹਾਂ।
ਕਸ਼ੂ ਖਤਾ ਨਹਿ ਮੈਂ ਕਰੀ,
ਮੈਂ ਕੋਈ ਕੋਈ ਵੀ ਖਤਾ ਜਿਹੜੀ ਗਲਤੀ ਹੈ ਨਹੀਂ ਕੀਤੀ।
ਕਰਤਜ ਦੇਤ ਬਤਾਏ,
ਜੇ ਕਰਕੇ ਮੈਂ ਕੋਈ ਗਲਤੀ ਕਰਦਾ ਤਾਂ ਤੁਹਾਨੂੰ ਜ਼ਰੂਰ ਦੱਸ ਦਿੰਦਾ।
ਕਿਹੋ ਮਹੰਤ ਸੋ ਬਰ ਕਰਤਾਰਾ,
ਇਹ ਜਿਹੜਾ ਮਹੰਤ ਸੀ ਸਾਧੂਆਂ ਦਾ, ਤੇ ਕਹਿਣ ਲੱਗਾ ਕਰਤਾਰ ਵਾਹਿਗੁਰੂ ਪਰਮੇਸ਼ਰ ਸਾਰਿਆਂ ਤੋਂ ਵੱਡਾ ਹੈ।
ਦੋਸ਼ ਨਾ ਬਣੇ ਉਚਾਰਾ,
ਉਸ ਵਾਹਿਗੁਰੂ ਪਰਮੇਸ਼ਰ ਦੇ ਅੰਦਰ ਕੋਈ ਵੀ ਦੋਸ਼ ਔਗਣ ਜਿਹੜਾ ਹੈ ਤੇ ਉਹ ਨੀ ਵਿਚਾਰਨਾ ਬਣਦਾ।
ਮਾਇਆ ਅਪਰਾਧ ਤੋਹੇ ਮੈਂ ਕੋਈ,
ਤੇਰੇ ਵਿੱਚ ਕੋਈ ਨਾ ਕੋਈ ਗਲਤੀ ਤੇ ਗੁਨਾਹ ਹੈ।
ਭੋਜਨ ਬਿਨਾਂ ਬੀਤੇ ਦਿਨ ਦੋਏ,
ਭੋਜਨ کھان تو بنا جڑے کہ تینو دو دن بتیت ہو چکے نے
آگے بھوکا رہو کہ نہیں
کہندے اپنی زندگی کرے تو اگے بھوکا رہا ہے کہ نہیں رہا
اچربتی بیس کے ماہی
جتنی بھی تیری پچھلی زندگی بتیت ہوئی ہے اس دے اندر کرے تو بھوکا رہا ہے کہ نہیں رہا
سن جلال بولے ہوں کیسے
سن کے ساتھ سنجی جلال پیر بولیا کہ اس واسطے ہوں میں کہنا کس طرح
بھوکا رہو نہ میں کب ایسے
میں کدے بھی اپنی زندگی اس طرح بھوکا نہیں رہا
نال تیر ساگر کے بیسا
کندا کل میں سمندر دے کنارے جا کے بیٹھا سی
کوتک تاں بلوک ایسا
اسے کہندے کہ ایسا میں کوتک جا کے ویکھنا کیتا
ایک جہاز بوڑن لگ پارا
کہندے ایک جہاز سی تے او دے وچ پانی پے کے تے او ڈبن لگا سی
نرم قریب او بیج پکارا
جڑے او دے وچ لوکی چڑھے ہوئے سی بزنس مین وپاری تے انہاں نے بہت ہی ہائے کلاب کیتا رون لگ پئے
سورا میں بلوک ایس کہی
میں کہندے انہاں دی دشا نوں ویکھ کے تے اس طرح خدا نوں آکھنا کیتا
یا تم کرت خدا اے
کہندے ہے خدا واہگرو پرمیشر تو اے کی کر رہا ہے
سربندی جت سب مر ہے
جتنے بھی لوگ اے چڑھے ہوئے تے اپنے سربندیاں دے سمیت سارے مر جان گے ڈب کے
وہ انہیں بچائے
اس واسطے انہاں ساریاں دے تائیں تسی بچا لو
کیونکہ تب نے بڈھو کل اس پئی
کہندے وہ جہاز تے ڈبن تو بچ گیا تے کل اس طرح گل ہوئی ہے
آج بلوکی بد میں نہیں
کہندا اج جس ویلے میں سمندر دے کنارے جا کے بیٹھیا کہ ایک نواں ڈھنگ طریقہ ویکھنا کیتا
سندھ وکھے برکھا بہ ہوئی
جدو میں جا کے کنارے بیٹھا تے سمندر دے وچ بہت ساری برکھا ہو رہی سی
جت پر پرے بار نہ کوئی
دھرتی دے اتے پانی دی کوئی بوند بھی نہیں پی رہی سی
اے بلوک میں اس پاکھا
کہندے او برکھا پیندی نوں دیکھ کے تے میں خدا نوں اس طرح آکھیا
نان برکھے جائیں بلاکھا
تے جتھے لوکاں نوں لوڑ ہے بدل دی پانی دی اتے تاں برکھا نہیں ہو رہی
بنا چاہے ساگر کے ماہی
تے بنا اچھا تو اے سمندر دے خدا برکھا پائی جا رہا
برکھے بعد چاہے کچھ نہیں
اس واسطے جڑی برکھا بیرتی ہو رہی ہے تے کوئی بھی میرے من جتھے کوئی چاہ اچھا نہیں ہے
کیا خدا اے ریت سو کئی
کہندے ہے خدا واہگرو پرمیشر تو نے جڑی ریتی ڈھنگ طریقہ کی کیتا ہے
اس کہتے ہو برکھا ہٹ گئی
کہندے اس طرح بچن کردیاں کردیاں برکھا جڑی سی پین تو ہٹ گئی
اس منجس میں دوے بد جانے
جڑیاں دو بدیاں سی ڈھنگ طریقے سی تے میں انور جانا کیتے تے اے گل بندی نہیں ہے
تو نروار دین کہبانی
تے میں کہندے نے اس طرح کہہ کے اپنے بول تے دوہاں نوں ہٹا دتا
ہن مہنت بولیو تے کالا
سن کے جڑا سادھواں دا مہنت سی اس سمے بولیا
او تو بے مکھ اہیں بسالا
کہن لگا جلال دین پیر تو تا بہت ہی خدا تو رب تو بے مکھ بندہ ہے
یارا تھان رہن کو تیرا
یہ جڑے ساڈے آشرم نے تینا تے تیرا رہن دا کوئی بھی ٹھکانا نہیں ہے
اب چل جاؤ نکل بن دیرا
کہندے ہن اتھوں ساڈے آشرم دے وچوں نکل جا تے بنا دیر تو چلیا جا
درمت بکھے توہے من پینا
تیرا جڑا من ہے وہ کھوٹی مت دے وچ بھجیا ہویا ہے
اپنو جنم اکار سکینا
اپنے منکھا جنم دے تائیں بالکل ہی ویرتھ گوا لیا
کم پوٹھیو سن تبے جلالا
ساتھ سنجی بہادر پور دا پیر سی جلال دین تے بہت ہی کمبن لگ پیا
دل ہاتھ بند تے کالا
دوے ہاتھ جوڑ کے ساتھ سنجی بولیا
مون او گیا موتے ہوئی
کہن لگا ہے مہنت جی میرے پاسوں کیڑی غلطی بیادوی ہو گئی ہے
دیو بتائے سنت جی سوئی
تیرے مہان پرشو مینو آپ کرپا کر کے دس دے ہو
ہم مہنت اس واقعو چرائے
اس ویلے سب جڑا مہان سی اس طرح یہ جلال پیر نو کہن لگا
پرمیشر نج پانا کرے
کہندے اکال پرخ واہ ਵਾਹਿਗੁਰੂ ਪਰਮੇਸ਼ਰ ਆਪਣਾ ਭਾਣੇ ਦੇ ਵਿੱਚ ਸਾਰੇ ਸੰਸਾਰ ਨੂੰ ਹੁਕਮ ਦੇ ਚਲਾਉਂਦਾ ਹੈ।
ਦੂਰਾ ਤੈ ਜੋ ਹਟਾਇਓ ਤਾਹੇ ਕੋ,
ਕਹਿੰਦੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਜਿਹੜਾ ਉਸਦੀ ਮੇਰ ਦੇ ਤਾਹੀਂ ਹਟਾਉਣਾ ਕੀਤਾ।
ਹੁਣ ਮਨ ਮੈਂ ਹਰ ਖਾਏ,
ਤੂੰ ਆਪਣੇ ਮਨ ਦੇ ਬੜੀ ਹੰਕਾਰ ਦੇ ਨਾਲ ਖੁਸ਼ੀ ਕਰ ਰਿਹਾ ਕਿ ਮੈਂ ਤਾਂ ਖੁਦਾ ਦੇ ਉੱਤੇ ਵੀ ਆਪਣਾ ਹੁਕਮ ਚਲਾ ਤਾਂ ਖੁਦਾ ਨੇ ਮੇਰੀ ਗੱਲ ਮੰਨ ਲਈ ਆ।
ਹਮਾਰੋ ਅਬ ਚਲਾ,
ਇਸ ਵਾਸਤੇ ਤੂੰ ਆਪਣੇ ਮਨ ਵਿੱਚ ਕਹਿਣਾ ਵੀ ਮੇਰਾ ਕਿਹਾ ਹੋਇਆ ਤਾਂ ਖੁਦਾ ਦੇ ਉੱਤੇ ਵੀ ਚੱਲਦਾ ਹੈ।
ਜਿਹਦੇ ਰਹੋ ਗਰਬਾਏ,
ਹਿਰਦੇ ਚ ਬੜਾ ਭਾਰੀ ਹੰਕਾਰ ਕਰ ਰਿਹਾ ਹੈ।
ਤੇ ਕੋ ਕਰੋ ਮਟਾਵਣ ਲਾਗਾ,
ਤੇ ਵਾਹਿਗੁਰੂ ਪਰਮੇਸ਼ਰ ਦੀ ਕੀਤੀ ਹੋਈ ਕੁਦਰਤ ਦੇ ਤਾਹੀਂ ਉਸ ਦੀ ਨੇਕ ਨੂੰ ਤੂੰ ਮਟਾਉਣ ਲੱਗ ਪਿਆ।
ਮਾਂ ਸਰੀਕ ਤੂੰ ਤਾਹੇ ਕੋ ਭਾਗਾ,
ਇਸ ਵਾਸਤੇ ਤੂੰ ਤਾਂ ਰੱਬ ਦਾ ਸਰੀਕ ਬਣ ਗਿਆ, ਉਹਦੀ ਬਰਾਬਰੀ ਕਰਦਾ ਤੇ ਤੇਰੇ ਤੋਂ ਬਿਨਾਂ ਤਾਂ ਖੋਟਿਆ ਭਾਗਾਂ ਵਾਲਾ ਕੋਈ ਬੰਦਾ ਹੀ ਨੀ ਦੁਨੀਆਂ ਦੇ ਵਿੱਚ।
ਕੇਤਕ ਜੀਵਨਾ ਪਾਪ ਜੇ ਕਿਨੇ,
ਕਹਿਣ ਲੱਗੇ ਮੈਂ ਤੈਨੂੰ ਗੱਲ ਦੱਸਦੇ ਹਾਂ, ਜਿਹੜਾ ਬੇੜਾ ਡੁੱਬਦਾ ਸੀ ਨਾ ਤੇ ਤੈਂ ਆਖਿਆ ਖੁਦਾ ਕਿਉਂ ਡੋਬ ਰਿਹਾ, ਸਾਰੇ ਲੋਕ ਰੋਂਦੇ ਨੇ, ਕਈਆਂ ਜੀਵਾਂ ਨੇ ਪਹਿਲੇ ਜਨਮ ਦੇ ਪਾਪ ਕੀਤੇ ਹੋਏ ਸੀ,
ਉਹ ਦੁੱਖ ਤਾਂ ਦੇ ਨਾ ਦੀਨੇ,
ਕਹਿੰਦੇ ਨੇ ਉਹਨਾਂ ਜੀਵਾਂ ਨੂੰ ਤੂੰ ਦੁੱਖ ਨਹੀਂ ਦੇਣ ਦਿੱਤਾ ਤੇ ਉਹਨਾਂ ਦੇ ਪਾਪਾਂ ਨਾਲ ਭਰ ਕੇ ਬੇੜਾ ਜ਼ਰੂਰ ਡੁੱਬਣਾ ਸੀ।
ਜਦੋਂ ਸਿੰਧ ਮੈਂ ਜੀਵ ਸੇ ਜੇ ਜੀਵਤ,
ਉਹਨਾਂ ਦੇ ਵਿੱਚ ਇਹ ਖੁਦਾ ਨੂੰ ਕਹਿਤਾ ਕਿਉਂ ਡੋਬ ਰਿਹਾ, ਤੇ ਜਿਹੜੀ ਵਰਖਾ ਪੈ ਰਹੀ ਸੀ ਸਮੁੰਦਰ ਦੇ ਵਿੱਚ, ਬਹੁਤ ਸਾਰੇ ਜੀਵ ਐਸੇ ਨੇ ਜਿਹੜੇ ਸਮੁੰਦਰ ਦਾ ਖਾਰਾ ਪਾਣੀ ਨਹੀਂ ਪੀ ਸਕਦੇ।
ਤੂੰ ਸਾਗਰ ਜਲ ਖਾਰ ਨਾ ਪੀਵਤ,
ਕਹਿੰਦੇ ਉਹ ਜਿਹੜਾ ਸਮੁੰਦਰ ਦਾ ਖਾਰਾ ਪਾਣੀ ਉਸ ਨੂੰ ਨਹੀਂ ਪੀਂਦੇ ਹਨ।
ਜਿਲਕੇ ਹੇਦ ਪਰਤ ਜੋ ਬਾਰਾ,
ਕਹਿੰਦੇ ਉਹਨਾਂ ਸਮੁੰਦਰ ਦੇ ਜੀਵਾਂ ਦੇ ਵਾਸਤੇ ਬੱਦਲ ਦਾ ਮਿੱਠਾ ਪਾਣੀ ਵਰ ਰਿਹਾ ਸੀ।
ਤੂੰ ਕਹਿਤਾ ਦੀਨੋ ਨਿਰਵਾਰਾ,
ਤੈਂ ਖੁਦਾ ਨੂੰ ਕਹਿ ਕੇ ਤੇ ਉਹ ਵੀ ਹਟਾ ਤਾ ਵੀ ਖੁਦਾ ਜਿੱਥੇ ਵਰਖਾ ਪੈਣੀ ਉੱਥੇ ਕਿਉਂ ਨਹੀਂ ਪਾਉਂਦਾ, ਜਿੱਥੇ ਮੀਂਹ ਜਿੱਥੇ ਪਹਿਲਾਂ ਹੀ ਸਮੁੰਦਰ ਵਿੱਚ ਪਾਣੀ ਉੱਥੇ ਹੋਰ ਪਾਈ ਜਾਂਦਾ ਤੇ ਤੂੰ ਉਹ ਵੀ ਦੂਰ ਕਰ ਦਿੱਤੀ ਵਰਖਾ।
ਕਿਉਂਕਿ ਪਾਪਨ ਦੁੱਖ ਫਲ ਜੋ,
ਕਹਿੰਦੇ ਉਹਨਾਂ ਦੇ ਪਾਪਾਂ ਦੇ ਦੁੱਖ ਦਾ ਜਿਹੜਾ ਫਲ ਹੈ,
ਗੁੰਜੇ ਤਿਖਤ ਜੀਵ ਹੋਵੇ ਸੋ,
ਕਹਿੰਦੇ ਉਹ ਜਿਹੜੇ ਜੀਵ ਨੇ ਤੇ ਬੜੇ ਭਾਰੀ ਪਿਆਸੇ ਨੇ ਤੇ ਇਹ ਸਾਰਾ ਦੋਸ਼ ਜਿਹੜਾ ਤੈਨੂੰ ਲੱਗਣਾ ਹੈ,
ਕੋ ਭਾਰ ਭਰਿਓ ਗਲ ਤੇਰੇ,
ਤੇ ਸਾਰੇ ਜੀਵਾਂ ਦਾ ਭਾਰ ਜਿਹੜਾ ਸੀ ਤੇਰੇ ਗਲ ਦੇ ਵਿੱਚ ਪੈ ਗਿਆ।
ਭੋਗੋਗੇ ਦੁੱਖ ਨਰਕ ਕਨੇਰੇ,
ਨਰਕਾਂ ਦੇ ਵਿੱਚ ਬੈਠ ਕੇ ਬੜਾ ਭਾਰੀ ਤੂੰ ਦੁੱਖ ਦੇ ਤਾਹੀਂ ਭੋਗਣਾ ਕਰੇਗਾ।
ਪਰਮੇਸ਼ਰ ਕੋ ਲਖਿਓ ਐਨਾ,
ਵਾਹਿਗੁਰੂ ਪਰਮੇਸ਼ਰ ਨੂੰ ਤੇ ਤੈਂ ਬਹੁਤ ਹੀ ਛੋਟਾ ਜਿਵੇਂ ਨਿਆਣਾ ਹੁੰਦਾ ਹੈ ਤੇ ਇਸੇ ਤਰ੍ਹਾਂ ਸਮਝ ਲਿਆ।
ਆਪਣ ਜਾਣਿਓ ਪਰਮ ਸਿਆਣਾ,
ਆਪਣੇ ਆਪ ਨੂੰ ਬੜਾ ਭਾਰੀ ਤੂੰ ਸਿਆਣਾ ਵੱਡਾ ਸਮਝਣਾ ਕੀਤਾ ਹੈ।
ਅਬ ਤੋਰਨ ਉੱਠ ਜਾਈਏ,
ਜਿਹੜਾ ਸਾਧੂ ਸੀ ਸਾਧੂਆਂ ਦਾ ਮਨ ਸੀ ਨਾ ਜਲਾਲ ਪੀਰ ਨੂੰ ਕਹਿੰਦਾ ਤੂੰ ਤਾਂ ਖੁਰਾ ਤੋਂ ਬੇਮੁੱਖਾਂ ਤੇ ਉੱਠ ਕੇ ਚਲੇ ਜਾ ਮੇਰੇ ਆਸ਼ਰਮ ਦੇ ਵਿੱਚੋਂ,
ਯਹਾਂ ਰਹਿਣ ਤਬ ਥਾਂ ਨਹੀਂ ਹੈ,
ਇਹੋ ਜਿਹੇ ਹੰਕਾਰੀ ਵਾਸਤੇ ਇੱਥੇ ਰਹਿਣ ਵਾਸਤੇ ਕੋਈ ਜਗ੍ਹਾ ਨਹੀਂ ਹੈ।
ਸੁਣੋ ਜਲਾਲ ਸਮਝ ਤਬ ਆਈ,
ਸੁਣ ਕੇ ਸਾਧ ਸੰਗਤ ਜੀ ਜਲਾਲ ਪੀਰ ਨੂੰ ਤੇ ਮਨ ਦੇ ਸਮਝ ਆਵੇ,
ਬੋਰ ਦੇ ਪਛਤਾਏ,
ਆਪਣੇ ਹਿਰਦੇ ਬਹੁਤ ਹੀ ਪਛਤਾਤਾਪ ਕਰਕੇ ਬੋਲਿਆ,
ਇਹ ਭਾਣਾ ਮਾਨੇ ਸੇ ਕੈਸੇ,
ਕਹਿੰਦਾ ਮਹੰਤ ਸਾਹਿਬ ਜਿਹੜੇ ਰੱਬ ਦੇ ਹੁਕਮ ਨੂੰ ਭਾਣੇ ਨੂੰ ਮੰਨਦੇ ਤੇ ਉਹ ਕਿਹੋ ਜਿਹੇ ਬੰਦੇ ਹੁੰਦੇ ਨੇ,
ਉੱਤਰ ਮੋਏ ਬਤਾਵੋ ਐਸੇ,
ਇਸ ਦਾ ਜਿਹੜਾ ਉੱਤਰ ਜਵਾਬ ਹੈ ਤੇ ਮੈਨੂੰ ਆਪ ਦੱਸਣਾ ਕਰੋ।
ਨਹੀਂ ਮਹੰਤ ਜੇ ਭਾਣਾ ਮਾਨਾ,
ਮਹੰਤ ਸਾਹਿਬ ਸੰਗਤ ਜੀ ਕਹਿਣ ਲੱਗਾ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਨੇ,
ਜੇ ਗੁਰਮੁਖ ਹੈ ਮਨ ਦੱਸਿਆ ਸੁਜਾਨਾ,
ਉਹਨਾਂ ਨੂੰ ਗੁਰਮੁਖ ਕਹਿੰਦੇ ਨੇ ਤੇ ਇਸ ਵਾਸਤੇ ਉਹ ਬਹੁਤ ਹੀ ਸਿਆਣੇ ਹੁੰਦੇ ਨੇ।
ਜੋ ਭਾਣਾ ਮੇਟੇ ਕਰਤਾਰਾ,
ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਹੁਕਮ ਨੂੰ ਮੇਟਦਾ ਹੈ,
ਜੋ ਬੇਮੁਖ ਦੁੱਖ ਪਾਵੇ ਭਾਰਾ,
ਕਹਿੰਦੇ ਉਹ ਬੇਮੁਖ ਬੰਦਾ ਹੁੰਦਾ ਹੈ ਤੇ ਦਰਗਾਹ ਦੇ ਵਿੱਚ ਬੜਾ ਭਾਰੀ ਦੁੱਖ ਪਾਉਂਦਾ ਹੈ।
ਦੂਰਾ ਤਬ ਜਲਾਲ ਬੋਲਿਓ ਬਚਨ,
ਸਾਧ ਸੰਗਤ ਜੀ ਜਲਾਲ ਫੇਰ ਇਸ ਤਰ੍ਹਾਂ ਬਚਨ ਬੋਲਿਆ,
ਗੁਰੂ ਮੈਂ ਨਾ ਪਾਏ,
ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਗੁਰਮੁਖ ਨਾਦਨ ਗੁਰਮੁਖ ਬੇਦਨ ਦਾ ਅਰਥ, ਕਹਿੰਦਾ ਮੈਨੂੰ ਅਰਥ ਮੈਨੂੰ ਗੁਰਮੁਖ ਦੇ ਮਿਲ ਗਏ ਨੇ।
ਮੱਕੇ ਜਾਣ ਤੇ ਬਚਿਓ,
ਤੇ ਮੱਕਾ ਸ਼ਰੀਫ ਦੇ ਜਾਣ ਤੋਂ ਹੁਣ ਬਚ ਗਿਆ, ਉੱਥੇ ਕਾਹਦੇ ਵਾਸਤੇ ਜਾਣਾ, ਮੇਰੀ ਇੱਥੇ ਤਸੱਲੀ ਹੋ ਗਈ ਹੈ।
ਸਭ ਹੀ ਮਨ ਆਏ,
ਮੇਰੇ ਮਨ ਦੇ ਬੜੀ ਭਾਰ پہاڑی آ کے نشا تسلی ہو گئی
توفی ایک درویش ملو مجت آئے
مہنت نو کہندا ایک درویش فکر نے نانک تپا کہندے نے تے او میرے آشرم دے مینوں آ کے ملیا
گرمکھ کیتن گرا الائے
اس نے گرمکھ نام گرمکھ بیرن دی اے بانی اچارن کیتے سے
ان میں نہ میں چل آیو
میں اس دا ارتھ جیڑا ہے گرمکھ دا او لین واسطے ایتھے چل کے آیا
سو تم تے نیکی بد پایو
تے او تہاڈے پاسوں میں گرمکھ دے ارتھ جیڑے نے تے چنگی طرح پراپت کر لے میری تسلی ہو گئی ہے
اے مہنت سو جو درویشا
اے جڑا مہنت کہن لگا جلال پیر تے جنوں تو نام تکا درویش کہندا ہے
پورن پرکھ لکھو جگ تیسا
او دا پورن پرش ہے مہاپرش ہے تے جگ دا ایشر ہے
تے سرباگ لکھو گن خانی
سارے گیات ہے سب دے ہردیاں دی تے گناں دی کھان ہے سمجھ لو
جائے شرن گئیے من بانی
شریف کر کے وہ شرن جا کے پکڑنا کر
جلال پیر پل پائے
سن کے ساتھ سنجی جلال پیر نے چنگی طرح پیر نو پا کے
شری نانک کو لکھو خدائے
سارے گرو نانک دیو مہاراج جی دے تائیں خدا سروپ سامجھنا کیتا
اب آہار اترو لیے کھائے
جس ویلے بھائی نمرتا ہنکار تو نمرتا مانا گیا تے دو دن کا بھکا سی اینو بھی بھوجن کا تھال اترو آکاش دے اتریا جس نے بھی کھا لیا
سو سگری رہن بتائے
سو دے نال اپنی ساری رات جیڑی سی انہوں بتیت کیتا
پورا پور پی اچھا کری
جس ویلے سویر ہوا سا سنجی جلال پیر نے اچھا کیتے
جاؤ سندھ کے پار
آپ سمندر تو پار جانا کریے
آئے تبے جہاز ٹگ
جنڈا شب سے ساتھ سنجیو پاس آ گیا
چرن چرن ہت تار
پریم تار کے چڑھ واسطے ساتھ سنجی تیار ہو گیا
کبھی سندھ ارار آئے کر تورنا
جہاز کے اسے چڑھ کے سمندر لنگ کے ارلے پاسے سمندر تو آ گیا
پہنچو جے شری نانک پورنا
جے شری گرو نانک دے مہاراج جی بہادر پر ریاست اس دے ڈیرے ٹکے ہوئے سی اتے آ گیا
پنکج لپٹو ہوا دینا
دے نمرتا دے سمیت گرو نانک صاحب مہاراج جی دے چرنا دے اتے لگیا
تم خدا ہو سر پر بینا
تسی مہاراج خدا دا سروپ ہوں تے سارے طرح پر بینا اندر جانے سروپ ہوں
ہر پشت بہو بیٹھو پاسو
اس طرح مہما کر کے ساتھ سنجی پاس بیٹھ گیا
بولے بچنا سگل سکھ راسو
سکھان دے ہو دے شری گرو نانک دے مہاراج جی بچن بولے
ارتھ سنو تے جائے
کہنے لگے جلال پیر جیڑا کچھ تم ارتھ گرمکھ دے جا کے اتھے سنے نے
تو جلال تم دیو بتائے
جلال پیر جی ان ارتھاں دے تائیں تسی دس دیو
اب ہی پیر جوڑ کر کہی
اس ویلے جلال پیر جیڑا سی ہاتھ جوڑ کے کہن لگا
تم کو سب کچھ روشن آہے
کہنے لگا سچے پاتشاہ تے تانوں سب کچھ روشن ہے پرکاش ہے پرگٹ ہے اندر جانی سروپ ہاں
نہ جانو تو بوجھو مکو
جے کر کے تسی نہیں جانتے تاں تا تسی مینوں پوچھنا کرو
سب کٹکٹ کی سدھ ہے تو کو
سارے کٹاں کٹاں دی مہاراج تہاڈے تائیں سدھ گیات ہے
پورا سری گرو اچرو کہو اب
صاحب گرو نانک دیو مہاراج جی نے اچاریا تے کہن لگے ہونا
جس ود پیو برتانتا
اس طرح یہ سارا پرسنگ ہویا ہے
تب جلال بچ مان کر
جلال صاحب سنجی گرو نانک صاحب دے بچن مان کے
سرب نج بات
ساری جڑی کتھا بتیت ہوئی سی تے او دسنا کیتے
کیونکی پانا من گرمک سوئے
میری تسلی ہوئی جڑا واہگرو پرمیشر دے حکم نو ماندا اوہی گرمک ہے
آئس میٹے بے مکھ ہوئے
جڑا واہگرو پرمیشر دی آگیا نو میٹدا ہے تے او بے مکھ
پہلا
سچے پاسو میں بھی اس طرح اگیانی بندہ سی بے سمجھ سی
پاس گیا تا
ملاپ ہونے میرے ہردے بھی ایسی گیات ہو گئی ہے
اس پر ਪ੍ਰਕਾਰ ਤੇ ਦੇ
ਉਪਦੇਸਾ। ਜੀ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਉਪਦੇਸ਼ ਦੇ ਕੇ
ਚਰਨੇ ਧਿਆਰ ਪਏ ਜਗਤੇਸਾ,
ਜਗਦੇਸ਼ਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਚਲਣ ਵਾਸਤੇ ਤਿਆਰ ਹੋ ਗਏ।
ਕਰਕੇ ਬੰਧਨ ਬਿਨੈ ਬਖਾਨੇ,
ਦੋਵੇਂ ਹੱਥ ਜੋੜ ਕੇ ਸਤਸੰਗ ਜੀ ਬੇਨਤੀ ਕੀਤੀ, ਮੱਥਾ ਟੇਕਿਆ।
ਸੇਵਕ ਪਿਓ ਕਰਮ ਮਨ ਬਾਣੇ,
ਮਨ ਬਾਣੇ ਸਰੀਰ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਖ ਬਣ ਗਿਆ।
ਗੁਰੂ ਤੇ ਕੋ ਧੀਰਜ ਦੀਨਾ,
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਨੂੰ ਧੀਰਜ ਦੇਣਾ ਕੀਤਾ।
ਗੁਰੂ ਆਪਿਆਨਾ ਕੀਨਾ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਗੇ ਜੀਵਾਂ ਨੂੰ ਉਤਾਰਨ ਵਾਸਤੇ ਚੱਲੇ ਨੇ। ਦੋ ਚੀਜ਼ਾਂ ਇਸ ਦੇ ਚਾਹੀਆਂ ਨੇ ਵੀ ਗੁਰਮੁਖ ਦੇ ਕੀ ਅਰਥ ਹੈ, ਕਿਉਂਕਿ ਇਸਨੇ ਦਖਲ ਅੰਦਾਜ਼ੀ ਕੀਤੀ ਸੀ, ਜਹਾਜ਼ ਪਾਪਾਂ ਨਾਲ ਭਰ ਕੇ ਬੇੜਾ ਡੁੱਬਣਾ ਸੀ ਤੇ ਕਹਿੰਦਾ ਖੁਦਾ ਕਿਉਂ ਡੋਬ ਰਿਹਾ ਤੇ ਉਹ ਰਹਿ ਗਿਆ। ਕਹਿੰਦੇ ਉਹਨਾਂ ਜੀਵਾਂ ਦੇ ਪਾਪ ਸੀ, ਪਾਪਾਂ ਨੇ ਬੇੜਾ ਡੁੱਬਣਾ ਸੀ ਤੇ ਤੈਂ ਰੱਬ ਦੀ ਕੀਤੀ ਚ ਲੱਤ ਮਾਰੀ ਆ, ਤੇਰੇ ਵਰਗਾ ਬੇਮੁਖ ਬੰਦਾ ਗੋਏ ਨੇ। ਤੇ ਦੂਜਾ ਵਰਖਾ ਹੋ ਰਹੀ ਸੀ ਸਮੁੰਦਰ ਵਿੱਚ, ਖਾਰਾ ਪਾਣੀ ਜੀਵ ਪੀ ਨਹੀਂ ਸਕਦੇ ਸੀ, ਬੱਦਲ ਦਾ ਮਿੱਠਾ ਪਾਣੀ ਭਰ ਰਿਹਾ ਸੀ। ਤੈਂ ਕਿਹਾ ਖੁਦਾਏ ਦੇ ਵਿੱਚ ਕਿਉਂ ਪਾਣੀ ਪਾ ਰਿਹਾ ਜਿੱਥੇ ਪਹਿਲਾਂ ਹੀ ਪਾਣੀ ਆ। ਇਸ ਵਾਸਤੇ ਤੈਂ ਜੀਵਾਂ ਦੀ ਰੋਜੀ ਵਿੱਚ ਲੱਤ ਮਾਰੀ ਹੈ ਤੇ ਦਖਲ ਅੰਦਾਜ਼ੀ ਕੀਤੀ ਖੁਦਾ ਦੀ ਕੀਤੀ ਹੋਈ, ਤੇਰੇ ਵਰਗਾ ਬੇਮੁਖ ਬੰਦਾ ਕੋਈ ਨਹੀਂ। ਇਹੀ ਕਾਰਨ ਸੀ ਕਿ ਦੋ ਦਿਨ ਇਸ ਨੂੰ ਭੋਜਨ ਨਹੀਂ ਮਿਲਿਆ। ਤੂੰ ਖੁਦਾ ਤੋਂ ਬੇਮੁਖ ਹਾਂ, ਤੇਰੇ ਵਿੱਚ ਗਲਤੀ ਹੈ, ਇਸ ਵਾਸਤੇ ਖੁਦਾ ਵਿੱਚ ਕਦੇ ਗਲਤੀ ਨਹੀਂ ਹੋ ਸਕਦੀ। ਤੇ ਔਰ ਇਸ ਨੂੰ ਸਮਝ ਆ ਗਈ ਵੀ ਠੀਕ ਹੈ। ਤੇ ਜਿਸ ਵੇਲੇ ਇਸ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਤੇ ਥਾਲ ਇਸ ਨੂੰ ਵੀ ਭੋਜਨ ਦਾ ਆ ਗਿਆ, ਉਸੇ ਤਰ੍ਹਾਂ ਇਸ ਨੇ ਛਕ ਲਿਆ। ਇਹ ਗੁਰਮੁਖ ਨਾਦਨ, ਗੁਰਮੁਖ ਵੇਦਨ, ਇਹਦਾ ਅਰਥ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਨੂੰ ਔਰ ਇਸ ਦੀ ਤਸੱਲੀ ਹੋ ਗਈ ਹੈ। ਤੇ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਤਰ੍ਹਾਂ ਕੌਤਕ ਕਰਦੇ ਨੇ, ਆਪ ਸਰਵਣ ਕਰੋ
ਕੇਵਲ ਕਾਰਜ ਨਰਨ ਉਦਾਹਰਨ।
ਗੁਰੂ ਨਾਨਕ ਸਾਹਿਬ ਦੇ ਵਿਚਰਨ ਦਾ ਇਹੀ ਕੰਮ ਹੈ, ਕੇਵਲ ਜੀਵਾਂ ਦੇ ਉਧਾਰ ਵਾਸਤੇ ਜਾ ਰਹੇ ਨੇ।
ਭਗਤ ਗਿਆਨ ਕੀ ਸਮਤ ਸਿਖਾਰਨਾ,
ਵਾਹਿਗੁਰੂ ਪਰਮੇਸ਼ਰ ਦੀ ਭਗਤੀ ਤੇ ਗਿਆਨ ਦੀ ਸ੍ਰੇਸ਼ਟ ਮਤੀ ਜਿਹੜੀ ਉਹ ਸਿਖਾਉਣ ਵਾਸਤੇ।
ਸਿਮਰਨਾਮ ਸਭ ਕਾਮ
ਹੋਵੇ। ਸੰਤੋਖ ਸਿੰਘ ਜੀ ਮੰਗਲ ਕਰਦੇ ਨੇ ਅਗਲੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਕਿ ਹੇ ਮਨ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰ, ਤੇਰੇ ਸਾਰੇ ਕੰਮ ਪੂਰੇ ਹੋਣਗੇ।
ਨਾ ਜਾਏ ਜਮ ਧਾਮ,
ਫਿਰ ਤੂੰ ਜਮਾਂ ਦੇ ਘਰ ਦੇ ਨਹੀਂ ਜਾਵੇਂਗਾ।
ਆਪਣਾ ਸਰੂਪ ਅਨੂਪ ਕੋ,
ਆਪਣਾ ਜਿਹੜਾ ਤੇਰਾ ਵਾਸਤਵ ਆਤਮਾ ਸਰੂਪ ਹੈ ਉਹੀ ਪਰਮਾਤਮਾ ਹੈ ਤੇ ਅਨੂਪਮ ਬੇਮਿਸਾਲ ਹੈ।
ਨਾਮ ਦੇ ਤੇ ਅਬਰਾਮ,
ਉਹ ਜੋ ਸੁੰਦਰ ਸਰੂਪ ਹੈ ਤੇ ਉਸਦੇ ਤਾਈ ਤੂੰ ਜਾਣ ਲਵੇਂਗਾ।
ਸੁਨਾਲਾ ਸੁੰਦਰ ਵਾਚੀ ਚੌਪੇ ਸ੍ਰੀ ਅੰਗ ਸੁਣੀਏ ਇਤਿਹਾਸਾ,
ਸੰਧੂ ਗੋਦ ਦੇ ਉਚਾਰਨ ਕਰਦੇ ਆ ਗੁਰੂ ਅੰਗਦ ਦੇਵ ਮਹਾਰਾਜ ਜੀ। ਤੁਸੀਂ ਇਤਿਹਾਸ ਅਗਲੀ ਕਥਾ ਸਰਵਣ ਕਰੋ।
ਅੱਗੇ ਗਮਨ ਕੀ ਸੁਖ ਰਸਾ,
ਅੱਗੇ ਸੁਖਾਂ ਦੀ ਉਹਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਲੇ ਪਾਏ।
ਪ੍ਰੀਤ ਪਟਨ ਹੈ ਜਹਿਵਾ,
ਜਿੱਥੇ ਸਤਸੰਗ ਜੀ ਪਾਕ ਪਟਨ ਸ਼ਹਿਰ ਹੈ। ਪਟਨ ਸ਼ਹਿਰ ਨੂੰ ਕਹਿੰਦੇ ਪਾਕ ਪਵਿੱਤਰ ਨੂੰ ਕਹਿੰਦੇ ਨੇ ਪਰਸੀਆਂ ਦੇ ਅੰਦਰ, ਪਵਿੱਤਰ ਸ਼ਹਿਰ। ਬਾਬਾ ਫਰੀਦ ਨੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਪਾਕ ਪਟਨ, ਪਵਿੱਤਰ ਸ਼ਹਿਰ। ਔਰ ਫਰੀਦ ਦੀ ਗੱਦੀ ਦਾ ਵਾਰਸ ਸੀ ਸ਼ੇਖ ਇਬਰਾਹਿਮ ਬ੍ਰਹਮ। ਇਸ ਵਾਸਤੇ ਗਿਆਰਵੇਂ ਥਾਂ ਬੈਠਾ ਸੀ ਇਹ। ਗੁਰੂ ਨਾਨਕ ਸਾਹਿਬ ਜੀ ਇਸ ਦੇ ਪਾਸ ਪਹੁੰਚੇ ਨੇ। ਜਿਸ ਤਰ੍ਹਾਂ ਇਹਦੇ ਸਵਾਲਾਂ ਦਾ ਜਵਾਬ ਦਿੰਦੇ ਆਪ ਸਰਵਣ ਕਰੋ।
ਸ਼ੇਖ ਬ੍ਰਹਮ ਤਬ ਬਸਈ ਤਹਿਵਾ,
ਸ਼ੇਖ ਇਬਰਾਹਿਮ ਬ੍ਰਹਮ ਉੱਥੇ ਰਹਿੰਦਾ ਸੀ।
ਦੇਖੇ ਮਿਲਣ ਹੇਤ ਗਤ ਦਾਏ,
ਇਸ ਦੇ ਮਿਲਣ ਵਾਸਤੇ ਮੁਕਤੀ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ।
ਦੋਏ ਕੋਸ ਪਰ ਬੈਠੇ ਜਾਏ,
ਦੋ ਕੋਹ ਦੇ ਉੱਤੇ ਸਤਸੰਗ ਜੀ ਜਾ ਕੇ ਸ਼ਹਿਰ ਦੇ ਨੇੜੇ ਗੁਰੂ ਨਾਨਕ ਸਾਹਿਬ ਨੇ ਡੇਰਾ ਕੀਤਾ।
ਸ਼ੇਖ ਬ੍ਰਹਮ ਕਾ ਇੱਕ ਮਰੀਦ ਤੈ,
ਇਬਰਾਹਿਮ ਬ੍ਰਹਮ ਦਾ ਸਤਸੰਗ ਜੀ ਇੱਕ ਮਰੀਦ ਚੇਲਾ ਸੀ ਉੱਥੇ।
ਆਇਓ ਇੰਦਨ ਚੁਰਨ ਗੁਰੂ ਜਹਿ,
ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸੀ ਆਲੇ ਦੁਆਲੇ ਜੰਗਲ ਸੀ ਤੇ ਇਹ ਲੱਕੜਾਂ ਚੁਗਣ ਵਾਸਤੇ ਆਇਆ ਸੀ।
ਉਹ ਦਰਵੇਸ਼ ਖੁਦਾਏ ਪਿਆਰਾ,
ਤੇ ਉਹ ਵੀ ਕਹਿੰਦੇ ਦਰਵੇਸ਼ ਸੀ ਬੜਾ ਫਕਰ, ਖੁਦਾ ਵਾਹਿਗੁਰੂ ਪਰਮੇਸ਼ਰ ਨੂੰ ਪਿਆਰਾ ਸੀ।
ਬੰਦਗੀ ਕੇਰਿਆ ਧਾਰਾ,
ਜਿਸ ਦੇ ਹਿਰਦੇ ਚ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਦਾ ਹੀ ਆਧਾਰ ਆਸਰਾ ਸੇ।
ਇੱਕ ਸਲੋਕ ਤਬ ਪ੍ਰਭੂ ਬਖਾਨਾ,
ਇੱਕ ਸਲੋਕ ਸਾਧ ਸਾਂਝੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ।
ਉੱਚੀ ਧੁਨ ਸੋ ਕੀਨੋ ਗਾਨਾ,
ਉੱਚੀ ਧੁਨ ਆਵਾਜ਼ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਇਸਦਾ ਕੀਰਤਨ ਕੀਤਾ।
ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ,
ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਉਚਾਰਦੇ ਨੇ ਤੇ ਵਾਹਿਗੁਰੂ ਪਰਮੇਸ਼ਰ ਆਪੇ ਪੱਟੀ ਕਲਮ ਆਪ, ਤੇ ਵਾਹਿਗੁਰੂ ਆਪ ਹੀ ਤੂੰ ਪੱਟੀ ਰੂਪ ਹੈ, ਆਪ ਹੀ ਕਲਮ ਰੂਪ ਹੈ,
ਲੇਖ ਪੇ ਤੂੰ
ਤੇ ਆਪ ਹੀ ਵਾਹਿਗੁਰੂ ਪਰਮੇਸ਼ਰ ਲੇਖਾਂ ਨੂੰ ਲਿਖਣ ਵਾਲਾ ਹੈ। ਆਪੇ ਪੱਟੀ ਕਲਮ ਆਪ, ਆਪੇ ਸਾਰੇ ਜੀਵਾਂ ਦੇ ਮੱਥੇ ਰੂਪ ਪੱਟੀ ਵੀ ਆਪੇ ਹੈ, ਆਪ ਹੀ ਤੇਰੀ ਹੁਕਮ ਰੂਪੀ ਕਲਮ ਚੱਲ ਰਹੀ ਹੈ, ਤੇ ਆਪ ਹੀ ਸਾਰਿਆਂ ਦੇ ਮੱਥੇ ਦੇ ਉੱਤੇ ਲੇਖਾਂ ਨੂੰ ਲਿਖਣ ਵਾਲਾ ਹੈ।
ਇੱਕੋ ਕਹੀਏ ਨਾਨਕਾ,
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇੱਕੋ ਇੱਕ ਹੀ ਵਾਹਿਗੁਰੂ ਪਰਮੇਸ਼ਰ ਤੂੰ ਸਾਰਿਆਂ ਦੇ ਕਹੀਦਾ ਹੈ,
ਦੂਜਾ ਕਾਹੇ ਕੋ,
ਤੇ ਤੇਰੇ ਬਰਾਬਰ ਹੋਰ ਦੂਜਾ ਕਾਹੇ ਕਿਸ ਨੂੰ ਕੋ, ਉਸ ਕਿਸ ਨੂੰ ਕਹਿ ਦਈਏ, ਇੱਕੋ ਇੱਕ ਤੂੰ ਖੁਦਾ ਹੈ ਵਾਹਿਗੁਰੂ, ਤੇ ਇਸ ਵਾਸਤੇ ਦੂਜਾ ਕੋਈ ਨੀ ਤੇਰੇ ਬਰਾਬਰ ਹੋ ਸਕਦਾ।
ਸੁਨਤ ਮਰੀਦ ਗੁਰੂ ਟਿਗ ਆਯੋ,
ਜਿਹੜਾ ਮਰੀਦ ਸੀ ਸਾਧ ਸਾਂਝੀ ਸ਼ੇਖ ਇਬਰਾਹਿਮ ਬ੍ਰਹਮ ਦਾ, ਸੁਣ ਕੇ ਸਲੋਕ ਗੁਰੂ ਨਾਨਕ ਸਾਹਿਬ ਦੇ ਪਾਸ ਆ ਗਿਆ।
ਹਰਸ ਨਾਮ ਅਸ ਬਚਨ ਅਲਾਯੋ,
ਸਤਿਗੁਰੂ ਮਹਾਰਾਜ ਜੀ ਨੂੰ ਸਲਾਮ ਵੰਦਨਾ ਕੀਤੀ ਤੇ ਇਸ ਤਰ੍ਹਾਂ ਬਚਨ ਉਚਾਰਨ ਕੀਤੇ।
ਇਹ ਬੈਤ ਬਤ ਮੂਹੇ ਸੁਣਾਏ,
ਕਹਿੰਦਾ ਜੀ ਜਿਹੜਾ ਬੈਂਤ ਹੈ ਨਾ, ਸ਼ੇਅਰ ਹੈ, ਬਚਨ ਹੈ, ਤੇ ਬਤ ਮੁੜ ਕੇ ਮੈਨੂੰ ਫੇਰ ਸੁਣਾਉਣਾ ਕਰੋ। ਆਪੇ ਪੱਟੀ ਆਪ ਕਲਮ,
ਦਰਵੇਸ਼ ਪੇ ਲਖਿਓ ਖੁਦਾਏ,
ਕਹਿੰਦੇ ਤੁਸੀਂ ਦਰਵੇਸ਼ ਹੋ ਤੇ ਖੁਦਾ ਵਾਹਿਗੁਰੂ ਪਰਮੇਸ਼ਰ ਨੂੰ ਤੇ ਲਖਿਆ ਹੋਇਆ ਹੈ।
ਗੁਰੂ ਨਾਨਕ ਤਾਂ ਬੈਣ ਅਲਾਏ,
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਵੇਲੇ ਬਚਨ ਉਚਾਰਨ ਕੀਤੇ।
ਸਲੋਕ ਕੇ ਅਰਥ ਸੁਣਾਏ,
ਜਿਹੜਾ ਸਲੋਕ ਦਾ ਹਰਨ ਕੀਰਤਨ ਕੀਤਾ ਸੀ ਤੇ ਇਸ ਦੇ ਅਰਥ ਨੂੰ ਸੁਣਾਉਣਾ ਕੀਤੇ।
ਆਪੇ ਪੱਟੀ ਕਲਮ ਸੋ ਆਪੇ,
ਕਹਿੰਦੇ ਆਪ ਹੀ ਸਾਰਿਆਂ ਦੇ ਹਿਰਦੇ ਰੂਪ ਪੱਟੀ ਹੈ ਤੇ ਆਪ ਹੀ ਸਭ ਸੰਜੀਵ ਪ੍ਰੀਤੀ ਰੂਪ ਕਲਮ ਹੈ ਵਾਹਿਗੁਰੂ ਪਰਮੇਸ਼ਰ।
ਲਿਖਣ ਹਾਰ ਸੋ ਦੁਤੀ ਨਾ ਜਾਪੇ,
ਆਪ ਹੀ ਤੇ ਇਸ ਵਾਸਤੇ ਲਿਖਣ ਵਾਲਾ ਹੈ ਤੇ ਦੂਜਾ ਹੋਰ ਕੋਈ ਵੀ ਜਾਪੇ ਜਾਣਿਆ ਨਹੀਂ ਜਾਂਦਾ।
ਸਮੇ ਰਹੋ ਏਕ ਖੁਦਾਏ,
ਸਾਰਿਆਂ ਦੇ ਵਿੱਚ ਏਕ ਖੁਦਾ ਵਾਹਿਗੁਰੂ ਪਰਮੇਸ਼ਰ ਵਿਆਪਕ ਹੋ ਰਿਹਾ ਹੈ।
ਤੁਸੀਂ ਕਹੋ ਨਾ ਤਿਸ ਬਿਨ ਥਾਏ,
ਤੇ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਸੁਸ਼ੀ ਖਾਲੀ ਜਗ੍ਹਾ ਨਹੀਂ ਹੈ।
ਦੂਜਾ ਦੇਖਿਓ ਸੁਣੋ ਨਾ ਕੋਈ,
ਮਹਾਰਾਜ ਕਹਿੰਦੇ ਦੂਜਾ ਖੁਦਾ ਦੇ ਬਰਾਬਰ ਨਾ ਕਿਤੇ ਦੇਖਿਆ ਹੈ ਤੇ ਨਾ ਕਿਤੇ ਸੁਣਨਾ ਕੀਤਾ।
ਜਪੇ ਜੇ ਏਕ ਤਰੇ ਪਵ ਸੋਏ,
ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ।
ਗੋਰਾ ਸੁਨਤ ਸੇਖ ਹਰ ਖਾਏ, ਔਰ
ਇਹ ਜਿਹੜਾ ਸਾਧ ਸਾਂਝੀ ਸ਼ੇਖ ਦਾ ਮਰੀਦ ਸੀ ਤੇ ਸੁਣ ਕੇ ਮਨ ਵਿੱਚ ਬੜਾ ਪ੍ਰਸੰਨ ਹੋਇਆ।
ਲੈਓ ਨਿਕਟ ਨਿਜ ਪੀਰਾ,
ਆਪਣੇ ਪੀਰ ਦੇ ਪਾਸ, ਸ਼ੇਖ ਇਬਰਾਹਿਮ ਪੀਰ ਦੇ ਪਾਸ ਚਲੇ ਗਿਆ।
ਹੋ ਜਾਏ ਮੈਂ ਦੇਖਿਓ,
ਜਾ ਕੇ ਕਹਿਣ ਲੱਗਾ ਮੈਂ ਇਸ ਤਰ੍ਹਾਂ ਦੇਖਿਆ
ਖੁਦਾਏ ਸਰੀਰਾ,
ਕਹਿੰਦੇ ਅੱਜ ਖੁਦਾ ਇੱਕ ਸਰੀਰ ਵਿੱਚ ਆਇਆ ਹੋਇਆ ਹੈ, ਆਪਣਾ ਸਰੂਪ ਸਾਜਨ ਸਰੂਪ ਧਾਰ ਕੇ।
ਕਿਉਂਕਿ ਹਿੰਦੂ ਜਨਮ ਸ੍ਰੀ ਨਾਨਕ ਵੇਦੀ,
ਕਹਿੰਦੇ ਉਹਦਾ ਹਿੰਦੂਆਂ ਦੇ ਘਰ ਦਾ ਜਨਮ ਹੈ ਤੇ ਉਹਨੂੰ ਸ੍ਰੀ ਨਾਨਕ ਵੇਦੀ ਕਹਿੰਦੇ ਨੇ।
ਦੇਦ ਅਲੇ ਸੁਧ ਦਵੈਤੇ ਛੇਦੇ,
ਉਹ ਅੱਲਾ ਦੀ ਸੁਧ ਖਬਰ ਦੇ ਰਹੇ ਨੇ ਤੇ ਦਵੈਤ ਨੂੰ ਛੇਦੀ ਕੱਟ ਕੇ ਨਾਸ ਕਰਕੇ।
ਸੁਨਤ ਪੀਰ ਨੇ ਬਚਨੇ ਉਚਾਰੇ,
ਸੁਣ ਕੇ ਸਾਧ ਸਾਂਝੀ ਸ਼ੇਖ ਇਬਰਾਹਿਮ ਪੀਰ ਜਿਹੜਾ ਸੀ ਤੇ ਇਸ ਨੇ ਬਚਨ ਉਚਾਰਨ ਕੀਤੇ।
ਹਿੰਦੂ ਬੋਰ ਖੁਦਾਏ ਕਿਆ ਰੇ,
ਕਹਿੰਦਾ ਅਰੇ ਮਰੀਦ, ਕਹਿੰਦਾ ਹਿੰਦੂ ਹੋਵੇ ਤਾਂ ਤੇ ਖੁਦਾ ਕੇ, ਕਿਉਂਕਿ ਮਨ ਵਿੱਚ ਸਾਧ ਸਾਂਝੀ ਐਸਾ ਤਸਵ ਸੀ, ਕਹਿੰਦਾ ਹਿੰਦੂਆਂ ਵਿੱਚ ਖੁਦਾ ਆ ਗਿਆ, ਇਹ ਕੈਸੇ ਹੋ ਸਕਦਾ ਹੈ। ਹਾਂਜੀ,
ਫੇਰ ਮਰੀਦ ਜੋਰ ਕਰ ਕਹੀ,
ਤੇ ਫੇਰ ਸਾਧ ਸਾਂਝੀ ਮਰੀਦ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ,
ਸੋ ਖੁਦਾਏ ਕੀ ਸੂਰਤ ਅਹੇ,
ਕਹਿਣ ਲੱਗਾ ਪੀਰ ਜੀ ਉਹ ਤਾਂ ਖੁਦਾ ਦੀ ਸੂਰਤ ਸ਼ਕਲ ਹੈ ਤੇ ਇਸ ਵਾਸਤੇ ਖੁਦਾਈ ਸਰੂਪ ਧਾਰ ਕੇ ਆਇਆ।
ਕਹੋ ਪੂਰਨ ਸਾਜ ਪਛਾਣੋ,
ਤੇ ਮੈਂ ਝੂਠ ਨੀ ਤੁਹਾਡੇ ਸਾਹਮਣੇ ਬੋਲਦਾ ਤੇ ਇਸ ਗੱਲ ਨੂੰ ਸੱਚੀ ਤੁਸੀਂ ਪਹਿਚਾਣ ਲਵੋ।
ਦੇਖੋਗੇ ਤੂੰ ਤਬ ਹੀ مانو
جس ویلے تسی انہاں دے درشن کرو گے تے تدوں اپنے آپ ہی من لو گے
دیکھے نہ آئے پرتیتی
بنا دیکھے تو تہانوں بھروسہ نہیں آ سکدا
ملنے تے بسال ہوئے پریتی
تے واہگرو پرمیشر دے نال ملن کر کے ہی انہاں دے نال ملن کر کے تیرے من وچ پریتی پرگٹ ہوئے گی
سن پن بانی پیر الائے
اپنے مرید دی گل سن کے تے جڑا پیر دل اپنے پیر سی نا اے شیخ ابراہیم برہم کہن لگا
مینڈا بینت لجائے سنائے
کہندا مینڈا میرا بینت تے اس واسطے لہندی پنجابی دے بولو ڈڈا بولدے نے تے اس واسطے مینڈا مینڈا میرا تے بینت جڑا شعر ہے بچن ہے تے او نانک تپے نوں جا کے سناونا کر
دوہرا کنو وت گلائیے
اس واسطے کنو وت گلائیے کہندے وت مڑ کے کنو لے جائے سنو تے گلائیے اس نوں جا کے سناونا کر
او میں تو کو بد
تے جو میں تیرے تے بد نام اچارن کردا ہاں
اک صاحب دو حد ہے
کہن لگا تے مہاراج دسو پھر کہندا اکو ہی مالک خدا ہے تے دو حداں بنیاں اک پاسے ہندو نے اک پاسے مسلمان ہن
او سیوی کو دادا
کہندا نانک تبے نوں میرا سنیہا دے جا کے پوچھ پے کیڑا سیون کریے تے کینوں ردی کریے مسلماناں نوں منیے یا ہندواں نوں منیے خدا تا اکو ہی ہے ہندو تے مسلمان دیاں دو حداں نے تے کیڑی حد نوں منیے تے کس نوں ردی کرنا کریے
نوپی سن مرید تب سری گر پاسا
جڑا مرید ہے سر سنجی سن کے اپنے پیر تو گرو نانک صاحب مہاراج جی دے پاس
جڑ کر آئے کری ارداسا
تے جو ارتھا چلنا چل کے آیا تے سرگرو مہاراج جی دے پاس ارداس اس نے بینتی کیتی
جب ہی پڑھو بیت میں تینڈا
تے کہن لگا جدوں میں بیت شیر تینڈا نام پڑھنا کیتا جا کے تینڈا تہاڈا شیر جا کے بینت بتن پڑھیا
بینت کے ہوتا بھی پیر ایک مینڈا
کہندے اس بینت نو سن کے تے ایک میرے مینڈا میرے پیر نے بھی بینت کیا ہے بچن کیا ہے
دیکھو اتر دی جو موکو
کہندے او دا جواب میرے تے آپ کرپا کر کے دینا کرو
سنو سناوت ہوں میں تو کو
کہندے اے نانک تپا سنو بینت تے میں تانوں سناوندا ہاں
صاحب ایکو دو کی حد
کہندے خدا دا مالک کوئی آ تے دو حداں بنیاں ہویاں ہندو تے مسلمان دیاں
کے کو سیوی کے کو رادا
کہندے کہ کس دا سیون کریے تے کینو ردی کریے
تمرے مت ماہی سچ
تے جڑا تہاڈے مت وچ نانک سچا ہے دوہاں دے وچوں
کرپا دھار مجھ سنگ او باچوں
تے میرے تے کرپا درشٹی کر کے تے مینوں اواچو کہنا کرو
اس پرکار کے سن کر بہنا
اس مہاراج جی جو سارے سو سکھاں دین والے نے اے پیر دا سلوک سن کے گرو نانک صاحب مہاراج نے شب گرو بچن جڑے سی اچارن کیتے
سلوک دوجا کاہے سمری
انہیں پوچھا سی بھی خدا تا ایک ہی ہے دو حداں نے مہاراج کہندے دوجا کاہے سمری ہے اس واسطے دوجے دا بھائی خدا نو چھڈ کے کاہے واسطے سمرن کرنا ہے
جمے تے مر جائے
تے دوجا جڑا او جمدا ہے تے مردا ہے
ایکو سمرو نانکا
گرو نانک دے مہاراج جی کہندے پیر جی ایک واہگرو پرمیشر دا ہی سمرن کرو
جتھن رہیا سمائے
کہندے او جلاں وچ وی فلاں وچ وی واہگرو پرمیشر ساریاں دے وچ سما رہا ہے
پورا سنو تمہارو پیر جو
تے مہاراج کہن لگے ہے مرید سن جڑا تیرا پیر ہے نا شیخ ابراہیم برہم
اب لگ دوجو چینا
کہندے ہن تک ساری زندگی چو دوجے نو چین جانتا رہا ہے
نہیں خدا اے پہچان تے
خدا واہگرو پرمیشر دی اس نو کوئی بھی پہچان نہیں ہے
مارگ ملنا لینا
واہگرو پرمیشر خدا دے نال ملن دا راستہ جڑا سی اس نے نہیں اجے تک لیا پراپت کیتا
چوپی سیو ایک حد دوے کھوئے
مارن کہندے سیو ایک ایک ہی واحگرو پرمیشر دا سیون کرو. یہ جڑیاں دو حداں مسلمان تے ہندو دیاں بنائیاں تے انہاں نوں میڑ دے ہو, دوہاں دے ایک ہی خدا ہے, اس دا سیون کرو.
سب کو کرنا ہار ہے جو اے
سارا واحگرو پرمیشر جو ہندواں تے مسلماناں نوں سارے نوں وہی بناون والا ہے.
اے خدا رویو سب ماہی
سارے لوکاں دے وچ بیاپت ہو رہا ہے.
جو جانے بن ملن دوراہی
تے اس طرح جانے تو بنا گرو نانک صاحب کہندے اس خدا دے نال ملنا دوراہی بہت کٹھن ہے, نہیں ملیا جا سکدا.
مسلمان نہ ہندو کو
او خدا دے اندر نہ مسلمان پنا ہے تے نہ ہندو پنا ہے.
کرن ہار سب کو ایک ہو
او سارا نو پیرا کرن والا پالنا کرن والا تے ایک ہی ہو رہا سارا دے وچ. جڑے ہندواں دے پکھ وچ تے مسلماناں دے مذہب دے جھگڑے وچ پئے ہوئے نے,
حداں دوئے جان ہے سوئی
کہندے اوہی بندے دو حداں جاندے نے.
ایسے بچن سنے گر تیرا
جی, ایسے بچن جڑے سی ایکتا دے شری گرو نانک دے مہاراج جی دے پاسوں سن کے
تب سمیپ نج پیرا,
اے جڑا مرید سی تے اپنے پیر شیخ ابراہیم برہم دے پاسوں چل پیا.
سب جواب سنایو جب ہی
جدوں صاحب سن جی سارا جواب جا کے اتر سنانا کیتا اس دے پرشن دا,
بولو پیر تاہیں سو تب ہی
جدوں صاحب سن جی پیر شیخ ابراہیم برہم تے تاہیں تے اپنے مرید تے تاہیں بولیا,
دورا تات بات کو مرم جو
کہنے لگا ہے پیارے پتر ہے پیارے مرید چیلے کہ جڑا تات فرض ہے یہ گل دا سارا
تے جانو کہنا ہے.
کہندے تم اپنے من دے جانا سمجھیا ہے کہ نہیں سمجھیا,
عظمت اس میں اد کہوے
کہندے نے کہ اے نانک تپے دے اندر بہت ہی شکتی دی کرامات ہے,
سنو سمجھ من ماہے
تے سنو اپنے من دے سمجھ کے,
کیونکہ دوید کھوئے جن ایک پچھانا
دوید نو میٹ کے تے جنہاں نے ایک واحگرو پرمیشر نو پچھانیا,
ملے خدا سے من جس جانا
تے او خدا دے ملے ہوئے تے اوہی سیانے منوکھ ہانا.
میں کو کنو ونج اتھاؤ
آج یہ بھی لمبی پنجابی دی بولی ہے, میں کو کنو ونج اتھاؤ, میں کو میرے تائیں کنو لے چل تے ونج اتھاؤ, اس واسطے میں کو میرے تائیں کنو لے کے تے ونج چل تے اتھاؤ اوتھے جتھے نانک توا بیٹھا ہے تے مینوں اوتھے لے کے چلنا کر,
دیدار کر اور سکھ پاؤں
تے میں انہاں دے دیدار درشن کر کے تے ہردے وچ بڑا بھاری سکھ پاواں.
کر مرید آگے تے کالا
سات سنگ جی اپنے مرید نو شیخ ابراہیم برہم اگے کر کے
جدو پیر سبکا پر چالا
تے جڑا پیر شیخ ابراہیم برہم سی تے پالکی دے اوتے چڑھ کے چلیا,
سر کو نظر پرے تے جب ہی
جدو شری گرو نانک دیو مہاراج جی اس کی نگاہ پے
چلو پیرن سو تب ہی
اس ویلے سب سنگ جی تے پالکی تو اتر کے تے اپنے پیراں دے نال چل پیا,
آئے سلام علیکم کر کے
آپ بھی گرو نانک صاحب نو سلام علیکم کیتی, بھاو کی وندنا کیتی,
بیٹھو نکٹ پاؤ اور تر کے
اپنے ہردے وچ بہت ہی پریم نو دھار کے بیٹھ گیا.
جن لاگو دیہو بتائی
پوچھن لگا سب سنگ جی تے کہن لگا مینوں دسو
اگے کیسو حال بہائی,
اگے واحگرو پرمیشر دی درگاہ وچ کیہو جا حال جڑا بتیت ہوندا ہے.
دورا گرو پنے درگاہ مہ
صاحب گرو نانک دے مہاراج جی کہندے خدا دی درگاہ دے وچ
سچے پاوے مانا,
جڑے بندے سچے نے سچا نام جپن والے اوہی مان ستکار نوں پاوندے آ.
کوڑی کوڑے ویکھ
جنہاں دے برتے جھوٹے پدارتھاں وچ لگے ہوئے تے جھوٹے اتوں لباس بنائے ہوئے نے,
دل کو تہن ہے تھانا
پکھنڈیاں نوں واحگرو پرمیشر دی درگاہ دے وچ کوئی بھی تھان ٹکانا نہیں ہے.
چوپی جنمت مرت پوے چوراسی,
ایسے بندے وہ جاندے تے مردے نے چوراسی لاکھ جوناں دے گیڑ وچ پیندے نے,
سدا رہتے نے گر جم پھاسی
تے ہمیشہ واسطے انہاں دے گل دے جواں دی پاہی پئی رہندی ہے.
سنمکھ بیٹھے شری گرو نکھانی
آلے سامنے شری گرو نانک دے مہاراج جی گناہ دی کھان بیٹھے سی,
پیر ਹਿਰਦੇ ਦੇ ਕੀ ਸਾਬਿਤ ਜਾਨੀ
ਇਸ ਪੀਰ ਦੇ ਹਿਰਦੇ ਦੀ ਜਿਹੜੀ ਅੰਦਰਲੀ ਦਸ਼ਾ ਸੀ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰੀ ਸਮਝ ਲਈ
ਕਾਬੇ ਦਿਸਾ ਹੁਤੋਂ ਤੇ ਬਦਨਾ
ਤੇ ਕਾਬੇ ਦੀ ਸਾਧ ਸੰਗ ਜੀ ਤਰਫ ਨੂੰ ਤੇ ਇਸ ਦਾ ਬਦਨਾ ਤੇਰਾ ਸੀ
ਪ੍ਰਾਚੀ ਦਿਸ ਮੁਖ ਸ੍ਰੀ ਸੁਖ ਸਦਨਾ
ਤੇ ਪ੍ਰਾਚੀ ਪੂਰਬ ਦੀ ਤਰਫ ਨੂੰ ਤੇ ਸੁਖਾਂ ਦੇ ਘਰ ਤੇ ਇਸ ਲਈ ਪ੍ਰਾਚੀ ਪੂਰਬ ਦੀ ਤਰਫ ਨੂੰ ਸੁਖਾਂ ਦੇ ਘਰ ਗੁਰੂ ਨਾਨਕ ਸਾਹਿਬ ਦਾ ਚਿਹਰਾ ਸੀ ਤੇ ਪੱਛਮ ਦੀ ਤਰਫ ਨੂੰ ਇਸ ਪੀਰ ਸ਼ੇਖ ਇਬਰਾਹਿਮ ਬ੍ਰਹਮ ਦਾ ਚਿਹਰਾ ਸੀ ਮੂੰਹ ਉਧਰ ਨੂੰ ਕੀਤਾ ਹੋਇਆ ਸੀ
ਸੁਭ ਉਪਦੇਸ਼ ਦੇਣ ਤੇ ਥਾਂ ਤਾਈ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਨੂੰ ਸ੍ਰੇਸ਼ਟ ਉਪਦੇਸ਼ ਦੇਣ ਵਾਸਤੇ
ਬਚਨ ਬਖਾਨੇ ਪੁੰਨ ਜਗ ਸਾਈ
ਜਗ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ
ਜਾਣਿਓ ਕਾਬੇ ਬੀਜ ਖੁਦਾਏ
ਕਹਿੰਦੇ ਤੂੰ ਇਸ ਗੱਲ ਨੂੰ ਜਾਣਿਆ ਹੈ ਵੀ ਖੁਦਾ ਕਾਬਾ ਜਿਹੜਾ ਮੰਦਰ ਹੈ ਤੇ ਉਹਦੇ ਵਿੱਚ ਹੀ ਰਹਿੰਦਾ ਹੈ
ਤੁਮ ਜਾਣਤ ਹੋ ਔਰ ਨਾ ਜਾਏ
ਤੇ ਤੁਸੀਂ ਖੁਦਾ ਨੂੰ ਕਾਬੇ ਦੇ ਮੰਦਰ ਵਿੱਚ ਹੀ ਜਾਣਦੇ ਹੋ ਤੇ ਕਹਿੰਦੇ ਹੋ ਹੋਰ ਜਗ੍ਹਾ ਦੇ ਵਿੱਚ ਖੁਦਾ ਨਹੀਂ ਰਹਿੰਦਾ
ਇਸ ਪ੍ਰਕਾਰ ਤੂੰ ਖੋਜਤ ਤਾਹੀ
ਇਸ ਤਰ੍ਹਾਂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਤੁਸੀਂ ਉਹ ਖੁਦਾ ਦੀ ਖੋਜ ਕਰ ਰਹੇ ਹੋ
ਜੋ ਕੋ ਵਸਤ ਹੋਏ ਜਲ ਮਾਹੀ
ਤੇ ਜਿਸ ਤਰ੍ਹਾਂ ਜਲ ਦੇ ਵਿੱਚ ਕੋਈ ਵਸਤੂ ਹੋਵੇ ਜਿਸ ਤਰ੍ਹਾਂ ਸ਼ਾਪ ਕੋਈ ਸੋਨੇ ਦੀ ਡਿੱਗੀ ਹੋਈ ਹੋਵੇ ਤੇ ਡੂੰਘੇ ਥਾਂ ਦੇ ਵਿੱਚੋਂ ਕੋਈ ਭਾਲੀ ਜਾਵੇ
ਉਹਨੇ ਪਾਏ ਸਕੋਗੇ ਕਭੀ
ਮਹਾਰਾਜ ਕਹਿੰਦੇ ਇਸ ਢੰਗ ਦੇ ਨਾਲ ਤੁਸੀਂ ਖੁਦਾ ਨੂੰ ਕਦੇ ਵੀ ਨਹੀਂ ਪਾ ਸਕੋਗੇ
ਕੋਟ ਜਨਮ ਧਰ ਖੋਜੋ ਜਬ ਹੀ
ਜੇ ਕਰਕੇ ਕਰੋੜਾਂ ਜਨਮ ਵੀ ਧਾਰ ਕੇ ਤੇ ਉਸ ਖੁਦਾ ਨੂੰ ਖੋਜਦੇ ਰਹੋ
ਪੀਰ ਕਹਿ ਸੁਣ ਨਾਨਕ ਤਪਾ
ਜਿਹੜਾ ਪੀਰ ਸਾਧ ਸੰਤ ਜੀ ਸ਼ੇਖ ਇਬਰਾਹਿਮ ਬ੍ਰਹਮ ਸੇ ਕਹਿਣ ਲੱਗਾ ਤੇ ਹੇ ਸ੍ਰੀ ਗੁਰੂ ਨਾਨਕ ਤਪਾ ਜੀ
ਤੁਰਕ ਦੀਨ ਕੋ ਕਾਬਾ ਥਪਾ
ਕਹਿੰਦੇ ਤੁਰਕਾਂ ਦੇ ਦੀਨ ਮਜ਼ਹਬ ਵਿੱਚ ਧਰਮ ਦੇ ਅੰਦਰ ਤੇ ਕਾਬਾ ਮੰਦਰ ਹੀ ਥਾਪਿਆ ਹੋਇਆ ਵੀ ਉਹੀ ਖੁਦਾ ਦਾ ਘਰ ਹੈ
ਤਾਹੀ ਮੈਂ ਸ਼ਰਧਾ ਤਰ ਪੂਰੇ
ਕਹਿੰਦੇ ਉਹਦੇ ਵਿੱਚ ਸਾਰਾ ਮੁਸਲਮਾਨ ਜਿਹੜਾ ਇਸਲਾਮੀ ਜਗਤ ਹੈ ਉਹ ਸ਼ਰਧਾ ਧਰਦਾ ਹੈ
ਮੈਂ ਖੁਦਾ ਕੋ ਪਾਉ ਹਦੂਰੀ
ਇਸ ਵਾਸਤੇ ਤੇ ਮੈਂ ਖੁਦਾ ਨੂੰ ਹਦੂਰੀ ਨਾਮ ਸਾਹਮਣੇ ਪਾਵਾਂਗਾ
ਗੁਰੂ ਭਨੇ ਜੇ ਆਸਮਾਨ ਜਾਨਾ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜੇ ਇਸ ਤਰ੍ਹਾਂ ਤੂੰ ਆਪਣੇ ਮਨ ਦੇ ਵਿੱਚ ਜਾਣਦਾ ਹੈ
ਸੋ ਖੁਦਾ ਤੇ ਭੁਲਵਨ ਮਾਨਾ
ਤੇ ਮਹਾਰਾਜ ਕਹਿੰਦੇ ਉਹ ਤਾਂ ਮਨੁੱਖ ਖੁਦਾ ਤੋਂ ਭੁੱਲਿਆ ਹੋਇਆ ਹੈ ਤੇ ਜਿਹੜਾ ਇੱਕ ਜਗ੍ਹਾ ਖੁਦਾ ਨੂੰ ਸਮਝਦਾ ਹੈ
ਕਰਕੇ ਬੀਚ ਨਾ ਆਵੇ ਕੈਸੇ
ਉਹਦੇ ਹੱਥ ਵਿੱਚ ਖੁਦਾ ਵਾਹਿਗੁਰੂ ਪਰਮੇਸ਼ਰ ਕਦੇ ਵੀ ਪ੍ਰਾਪਤ ਨਹੀਂ ਹੁੰਦਾ
ਕੋਈ ਵਿਅਰਥ ਮਥਨ ਜਲ ਜੈਸੇ
ਇਸ ਨਾਲ ਦਰਸਨ ਜੀ ਪਾਣੀ ਨੂੰ ਰਿੜਕੀ ਜਾਓ ਤੇ ਮੱਖਣ ਨਹੀਂ ਨਿਕਲਦਾ ਤੇ ਮਹਾਰਾਜ ਕਹਿੰਦੇ ਉਹਦਾ ਖੁਦਾ ਦੀ ਤਰਫ ਕੀਤਾ ਹੋਇਆ ਯਤਨ ਐਸਾ ਹੀ ਹੈ ਜਿਵੇਂ ਪਾਣੀ ਨੂੰ ਰਿੜਕਣਾ ਵਿਅਰਥ ਹੈ
ਕਹੇ ਪੀਰ ਸੁਣ ਨਾਨਕ ਤੈਂਡਾ
ਤੇ ਉਸ ਵੇਲੇ ਪੀਰ ਇਹ ਜਿਹੜਾ ਸ਼ੇਖ ਇਬਰਾਹਿਮ ਬ੍ਰਹਮ ਸੀ ਕਹਿਣ ਲੱਗਾ ਕਿ ਹੇ ਨਾਨਕ ਤੈਂਡਾ ਤੇਰਾ
ਬੈਂਤ ਸੁਣਿਓ ਹਰਖਿਓ ਮਨ ਮੈਂਡਾ
ਤੇਰਾ ਬੈਂਤ ਬਚਨ ਸੁਣ ਕੇ ਤੇ ਮੈਂਡਾ ਮੇਰਾ ਮਨ ਜਿਹੜਾ ਹਰਖਿਓ ਬਹੁਤ ਪ੍ਰਸੰਨ ਹੋਇਆ ਹੈ
ਦੋਰਾ ਉਰਬਚਾਰ ਮੈਂ ਤਬ ਕਰਿਓ
ਤੇ ਮੈਂ ਆਪਣੇ ਹਿਰਦੇ ਕਦੋਂ ਵਿਚਾਰ ਕੀਤਾ
ਬਸ ਬੈਂਤ ਬਣਾਏ
ਜਿਨ੍ਹਾਂ ਨੇ ਐਸਾ ਬੈਂਤ ਬਚਨ ਸ਼ੇਅਰ ਬਣਾਉਣਾ ਕੀਤਾ ਕਲਾਮ ਬਣਾਈ ਹੈ
ਉਹ ਦਰਸ਼ਨ ਕੀਜੀਏ
ਉਹਨਾਂ ਦੇ ਮੈਨੂੰ ਜਾ ਕੇ ਦਰਸ਼ਨ ਕਰਨੇ ਚਾਹੀਦੇ ਆ
ਆਇਓ ਤੁਰਤੇ ਥਾਏ
ਤੁਰਤ ਸ਼ੀਘਰ ਹੀ ਤੇ ਥਾਏ ਇਸ ਜਗ੍ਹਾ ਦੇ ਵਿੱਚ ਮੈਂ ਆਉਣਾ ਕੀਤਾ ਹੈ
ਕਿਉਂਕਿ ਦੋ ਹੱਦਾਂ ਮੈਂ ਇੱਕ ਬਤਾਇਓ
ਤੇ ਦੋ ਹਿੰਦੂ ਤੇ ਮੁਸਲਮਾਨਾਂ ਦੀਆਂ ਹੱਦਾਂ ਵਿੱਚ ਤੁਸੀਂ ਇੱਕੋ ਹੀ ਖੁਦਾ ਨੂੰ ਬਤਾਇਓ ਦੱਸਿਆ ਹੈ
ਤਾਂ ਕੋ ਸੇਵਨ ਹੈ ਫਰਮਾਇਓ
ਇੱਕ ਖੁਦਾ ਦਾ ਹੀ ਸੇਵਨ ਕਰਨਾ ਤੇ ਤੁਸੀਂ ਫਰਮਾਇਓ ਉਚਾਰਨ ਕੀਤਾ ਹੈ
ਤੇ ਨਿਸਾ ਹਮਾਰੀ ਹੋਵੇ
ਸੱਜੇ ਪਾਤਸ਼ਾਹ ਤੁਹਾਡੇ ਪਾਸੋਂ ਹੀ ਸਾਡੇ ਅੰਦਰ ਦੀ ਤਸੱਲੀ ਜਿਹੜੀ ਹੋ ਸਕਦੀ ਹੈ
ਸਭ ਸੰਦੇਹ ਹਿਰਦੇ ਤੇ ਖੋਵੇ ਹੈ
ਤੇ ਸਾਰਾ ਜਿਹੜਾ ਸੰਸਾਰ ਸਾਡੇ ਹਿਰਦੇ ਵਿੱਚ ਹੈ ਤੇ ਉਹ ਮਿਟ ਜਾਣਾ ਹੈ
ਜਿਉਂ ਜਿਉਂ ਬਚਨ ਸੁਣੋ ਨਿਜ ਕਾਨੇ
ਤੇ ਜਿਵੇਂ ਜਿਵੇਂ ਆਪ ਜੀ ਦੇ ਬਚਨਾਂ ਨੂੰ ਅਸੀਂ ਕੰਨਾਂ ਦੇ ਸੁਣਾਂਗੇ
ਤੋ ਸ਼ਾਂਤ ਹੋਤ ਪ੍ਰਮਹਾਨੇ
ਤੇ ਉਸੇ ਉਸੇ ਤਰ੍ਹਾਂ ਸਾਡਾ ਮਨ ਸ਼ਾਂਤ ਹੋ ਰਿਹਾ ਤੇ ਭਰਮ ਮਿਟ ਰਿਹਾ ਹੈ
ਫੇਰ ਉਦ ਭਾਵ ਬਚਨ ਤੁਮਾਰੇ
ਜਿਹੜਾ ਸੰਸਾਰ ਸਮੁੰਦਰ ਹੈ ਤੇ ਇਸ ਤੋਂ ਤਾਰਨ ਵਾਸਤੇ ਜਹਾਜ਼ ਵਾਂਗ ਪੁਲ ਵਾਂਗ ਤੁਹਾਡੇ ਬਚਨ ਹਨ
ਜਿਸ ਤੇ ਦੁਆ ਤੇ ਮਿਟ ਹਮਾਰੇ
ਇਸ ਕਰਕੇ ਦੁਆ ਭਾਵਨਾ ਜਿਹੜੀ ਹੈ ਸਾਡੀ ਮਿਟ ਰਹੀ ਹੈ
ਬਾਦ ਸਮਾਨ ਅਗਿਆਨ ਨਿਸ਼ਾਨਾ
ਇਸ ਵਾਸਤੇ واسطے کہندے نے کہ باغ سمان اگیان نشانہ بان سمان تواڈے بچن تاں تیراں وانگ ہن تے اگیان نشانہ تے جڑا اگیان بے سمجھے ساڈے ہتے تے نشانہ لکش ہے
نیکے ہنے کرت سبحانہ
تے تواڈے بچن دے تیراں نال تے اگیان دا نشانہ چنگی طرح ناس ہو جائے گا تے بنیا جاوے گا
دوجو ایک سوال سو کہیے پٹولہ تج کری
شیخ ابراہیم برہم نے ستسنگ جی سوال کیا ہے فرید دے نام تے سلوک فرید دے نے گرو نانک صاحب فرید دی بانی پاک پٹن وچوں آپ لکھ کے لے آئے نے اس واسطے جیڑا انہاں دی گدی تے بیٹھا سی تے اونوں شیخ فرید ہی کہندے سی اودے نال لقب جوڑیا جاندا سی جویں آ جنک دی کتھا ہے نا تے اس واسطے جو سیتا دا پتا بنیا جنک اے 53واں جنک سی اس ویلے جنک دی گدی چلی آ رہے سے اس واسطے سی گروانی پڑھو جنک ایک نے سی جنک جنک بیٹھے سنگاسن نو منی تو لے لاوے گو دو والی جنک شب اتنے بہت وچن آیا ہے اس واسطے اے شیخ ابراہیم برہم گیارہویں تھان بابے فرید دی گدی دے اتنے بیٹھا سی یہ بھی شیخ فرید کہندے سے اور سوال ہے سوال کی ہے فریدا پاٹ پٹولا تج کرے کہندے ہے فرید جویں پاڑ پاڑ کے ریشمی بستر تے اودیاں لیراں بنا بنا کے تے ایک ڈنڈے نال بن لواں تے اونوں ایک نشان بنا لواں مسلمان فقیر تسی ویکھنے تے انہاں نے ایک بہت سارا موٹا سوٹا پڑیا ہوندا اودے نال لیراں بنیاں ہوئی ہوندیاں انہوں تجا کہندے نشان کہندے نے اس طرح کہندے پاڑ پاڑ کے ریشمی بستر جڑا ہے لیرا بنا کے تے ایک جے میں تجا بنا لوا یہ فقیری لباس بنا لوا
کمبلڑی پہرے او
تے کہندے کمبلڑی جڑی کمبلی ہے تے اس دی کھپنی جڑی بنا کے پہر لوا اپنے شریر دے اوتے
جنی ویسی سو ملا
تے جے ایہو جے ویساں دے نال کرن دے نال سو پتی خدا مل جاوے لباس بنا لوا جس طرح خدا کی پراپتی ہو جائے دھرم
خدا جو تم کہ
جو خدا واہگرو پرمیشر تھی کہا ہے
کیسے پاو سوئے
کس طرح اس واہگرو پرمیشر نو پراپت کرا
اتار بن جائے ہاں
اپنے بستر ریشمی لا کے جنگل دے چلیا جا
ٹمب کو کھوئے
اپنے پروار کا جڑا موہ ہے اس نو دور کر کے
کھنٹھا کمری کی گھر پاو
جی کمبلی ہے تے اس دی کھنٹھا کھپنی بنا کے اپنے گل دے چ پا لوا
ست منتا کو مکھ نہ دکھاوا
اپنے پتر تے استری جڑا تے او پروار نو اپنا منہ نہ مڑ کے دکھاونا کرا
جس بل پیارے کو ہوئے ملا
جس طرح پیارے خدا دا میلا ملاپ ہو جاوے
کوئی کہو انت کہو پیلا
تے وہی مینو اپدیش دیو تے انت ہور جڑی دوجیا ہے تے اس نو پیلا چھڈ کے دوجی چیز نو چھڈ کے دور کر کے
کسبت کرو سیو میں تاکی
تے کس طرح اس خدا واہگرو پرمیشر دی میں سیوا بھرتی کرا
جتے چھوٹے جان کی باقی
تے جس کر کے جمع نی جڑی باقی بقایا اس لئے وہ سارا چٹ جاوے
بچن پیر کے سنا سب سدن
اے پیر شیخ ابراہیم برہم دے بچن سکھانے گھر گرو نانک صاحب نے سن کے
اے سلوک آپ شری بدن
آپ اپنے سوائے مان وقتوں تے اس دے جواب دے اندر ایک سلوک گرو نانک صاحب نے اچارن کیتا
سلوک محلہ پہلا کر ہی مند ودیس پیرا
تیجے بادشاہ نے بھی اتنے سلوک اچارن کیتا ہے اس دے جواب دے اندر فرید جی دے سلوکاں دے وچ وہ سلوک ہے تے اس واسطے او دے وچ بھاو ہے تے کاہے کاہے واسطے کہندے تے میں اے جڑی ہے تجا بنانی ہے تے کاہے واسطے ہو جا بھیک بنانا ہے نانک گھر ہی بیٹھیاں سو ملے جے نیت راش کرے اس واسطے گھر بیٹھے ہی پتہ مل جاتا جے کر کے منوکھ اپنی نیت نو صاف ستھرا کر لے نیت نو مراد لگتی ہے اس واسطے نیت دی دھرتی چنگی ہوئے تاں ہی اسے پن دا بیج سار سنجی جاندا ہے برش بنتا ہے یہ تیجے پاتشاہ نے اس کا جواب دیتا ہے پر پہلے پاتشاہ دے سبندھ وچ اے سلوک اچارن کرتے ہیں ہاں جی مہاراج کہندے گھر دے پتی واہگرو پرمیشر ہوئے تے مند جیڑی اگیات استری ہے وہ گھر وچ ہوندیاں ہی تے پتی نو پردیس وچ سمجھے یہ مطلب کی ہے پتی نو پرمیشر نہیں جانا پتی کا پیار نہیں پتی گھر وچ ہے اگیات استری تے بیٹھے ہی اس نو پردیس دے جانا کرے
پورے سنبھالے
مہاراج کہندے ہمیشہ پھر ہے یاد کرتی ہے جس کا پتی دے اندر پیار نہیں ہے مہاراج کہتے پتی دے ملدیا ہوا کدے بھی ڈر دیر نہیں ہوندے
جے نیت راس کرے
جے کر کے اپنی نیت جڑی اس نو راس سچائی وچ کر لوے
پٹ چھوڑ ہی
مہاراج کہندے کالے واسطے بھائی بستر پونے چھڈنے نے
کاہے تجو آواس
تے کالے واسطے اپنے گھر نو تیاگ کے جانا جنگل وچ
ملے آن کر کے بکھا
گھر دے وچ واہگرو پرمیشر ہردے گھر وچ پتی مل جاندا
ہوئے صدق جے راس
تے جے کر کے سکھ دا صدق بھروسہ راس سچائی وچ ہووے
چوپی سنو بے سیک عورت گھر ہوئے
مہاراج کہندے شیخ ابراہیم برہم سن دے عورت گھر وچ ہووے استری
اپدیش کرت ہے جوئے
اس دا پتی پردیس وچ گیا ہویا ہووے
کہت کرت کنت جد چاہی
پھر پڑ پاندی
پینت کرت کنت چت چاہی
ڈر کر کے پتی دا اس لیے اپنے پتی نو ہمیشہ چت چاہی ہے
آخے صدق جے ڈولے نہیں
اور سب سنجی اپنے پتی تے بھروسہ رکھدی ہے اپنے من نو کدے نہیں ڈلاؤندی
مان ملے تے کنت آواسا
اس دا پتی اودی بھاونا دے انسار اپنے گھر وچ آ کے مل جاندا
ہے پریت کرت نت رہ پاسا
ہمیشہ پریتی کر کے اس دے پاس رہندا ہے
جے عورت ہووے بدراہا
جے کر کے بھائی عورت دے چوگن ہووے تے کھوٹے رستے چلدی ہووے
غافل پئی اور چت چاہے
غافل پرمادی بنی ہوئی ہووے تے اس واسطے ہور پتیاں دی من دے اچھا ہووے
اے کو کنت پلاوے من تے
پھر اس دا پتی جڑا ہے تے اونوں اپنے من وچوں بھلا لندا تے جس دی زندگی دیوی دیوتیاں نوں پتی بنائی بیٹھی واہگرو پتی نوں چھڈ کے تے اوہ واہگرو پتی اپنے ہردے وچوں بھلا لندا ہے
دکھی دوہاگنا پھرے جو انتے
مہاراج کہندے پھر دکھی ہوئی دوہاگن او چھٹڑ جیو روپی استری تے انتے ہور جگہ دے دیوی دیوتیاں دی اپاسنا مڑیاں نشانیاں دی اپاسنا وچ تری پھردی ہے
سن اس بچنا سیکھ سکھ پائے
سیکھ ابراہیم برہم نے گرو نانک صاحب دے ایسے بچنا نوں سن کے بڑا سکھ پایا
دوجی بہرو خبر خدا آئے
خدا واہگرو پرمیشر دی پھر خبر جڑی سی بجنا کیتے
لوک فریدا نڈی کنت ناراویو
بابا فرید دے نام تے سلوک ہے بے فرید تے جنہاں نے نڈی کہندے بالک واسطہ تے اس واسطے جا جوانی شوق واسطہ دے وچ تے شوق واسطہ روپی جوانی دے اندر جنہاں نے پتی واہگرو پرمیشر دے آنند نو نہیں ماننا کیتا
وڈی تھی میاس
دوبارہ کہندے جدو وڈا ہو گیا ہنکاری ہو گیا تے پھر تا رب دی آسا ہی مر جاندی ہے
تن تو کہندی گور میں
دوبارہ کہندے پھر اس دی جڑی جند ہے تے او گور خبر دے تے پئی ہوئی کوکاں مار دی ہے
میں سہ نام دی آس
تے میں اس سہ پتی دے نال تے ملن دی آسا کتھے رہ جاندی ملاپ نہیں ہوندا ہے ملن تو رہ جاندی ہے
ٹوپی تن بیسنا چیتن کینا
جنہاں نے جوانی شوق واسطہ دے واہگرو پرمیشر دا نام نہیں چیتے کیتا
برد پیو اندری بل کینا
مہاراج کہندے برد ہو گیا تے اندریاں دا بل جڑا سی کینوں کمزور ہو گیا
اور بکھے ہے چلن تیاری
ہن بھائی قبر والے نوں چلن واسطے تیاری ہو گئے
صاحب سو ملنا پہاری
ہن بالک بھائی گرو پرمیشر دے نال ملنا بہت ہی کٹھن ہے
پورب خدمت کنت نہ ہوئی
پہلا اپنے پتی واحگرو پرمیشر دی خدمت سیوا بھگتی نہیں ہوئے
اب نار ملے ہے سوئی
دسو کیویں جیو روپی استری واحگرو پرمیشر دے نال مل سکدی ہے
ایک بچن سن گیان ادارا
آج گیان دے داتے گرو نانک صاحب دے بچن شیخ ابراہیم برہم نے سن کے
اسو بہت سلوک اچارا
ایک سلوک جڑا سی اچارن کیتا
سلوک محلہ پہلا میں کچھ جی مرگڑی
آج پہلے پاتشاہ کا یہ سلوک ہے گرو نانک صاحب دا محل کچھ جی مرگڑی کہندے محل استری جیدے اندر چج نہیں چنگا چنگے گن نہیں ہے تے اس واسطے تے کھوٹے چج والی ہے مہاراج کہندے مرگڑی وہ مڑیاں دے وچ بڑی رہندی ہے دیوی دیوتیاں دیاں مڑیاں نوں پوجدی پھردی ہے جیدے اندر پتی دی سیوا دا چج نہیں کھوٹا چج ہے جا جیڑی ایسی جیو روپی محل استری ہے وہ دے روپی مڑی ریت چ بڑی رہندی ہے دے دی پوجا کری جاندی ہے پیتو پرے کو رب نے شریر ہی رب ہے اس واسطے وہ ایسی دشا ہو رہی ہے
کالی منوک سودا
کہندے کاکا پاپا کر کے اس دی برتی کالی ہوئی ہوئی ہے تے من دی قصد او پوتر ہے
جے کو ہونا تا پھر رو
مہاراج کہندے جے کر کے اس جیو روپی استری دے اندر چنگے گن ہون تے پتی واہگرو پرمیشر دے پھر آنند وہ ماندی ہے واہگرو پرمیشر بھی اس نو ماندا ہے
نانک اوگن مند
تے مہاراج کہندے جڑی اوگنا والی جیو روپی استری ہے وہ تاں مند اگیات ہی رہ جاندی واہگرو دی پراپتی توں
میں کچھ جی بسرت
تے جڑی اس طرح جیو روپی استری ہے تے اور دا شریر کھوٹے چج والا تے وشیاں دے چرنگی ہوئی ہے
کالی کرم لسنگ
پاپا کر کے اس دی جڑی اوستھا وہ کالی ہوئی
ویتر دے بدبوئے ات
تے اس دے ہردے چوں دویش بھاونا دی سب سنجی بدبو آ رہی ہے
کیوں مانے پھر رنگ
تے کس طرح او پتی واہگرو پرمیشر دے پریم تے آنند تائی مان سکدی ہے
نوپی کنت سگڑ اس ناک منوگ
تے او جڑا کنت واہگرو پرمیشر ہے تے سگڑ تے اس لئی چتر ہے تے خوش ناک خوشیار ہے تے منوگ سندر ہے واہگرو پرمیشر پتی
جانت تن راون جوگا
اس واسطے کہندے او تن جیو روپی استری نو تے راون دے جوگ نہیں جانتا ہے اس واسطے اس نو اپنی سیجا دا مالک نہیں بنوندا واہگرو پرمیشر دی پراپتی دے آنند نو نہیں او مان سکدے
سچتے نار سچجی جو
کہندے اس ایسے بے مک جیو نو چھڈ کے جو سچجی استری ہے بھال کی چنگے گنا والا بھگت ہے پریمی ہے
سات سنگار جہیں رب ہے سو
تے جے دے اندر سات سنتوک دیا تال گنا دا شنگار ہے تے واہگرو پرمیشر پہ اس نو رکھدا ہے بھال کی اس نو اپنی پراپتی کا آنند جڑا برہم گیان دی بخشش کرتا ہے
کام کرودھ لوبھ اہنکار
تے کام تے کرودھ تے لوبھ اہنکار تے کوڑ جھوٹ
من کچال کی کین جے دورا
جس نے اے میل اپنی کھوٹی چال جڑی سی دور کر دتی ہے
جے سو راوے کر ہی پیارا
تے واہگرو پرمیشر پتی اودے نال پیار کرتا ہے تے اسے نو اپنی سیجا دا مالک بناندا اسے نو اپنی پرا ਪ੍ਰਾਪਤੀ ਦਾ ਆਨੰਦ ਬਖਸ਼ਦਾ ਹੈ
ਬਿਨ ਸ਼ਿੰਗਾਰ ਧਨ ਸਦਾ ਖੁਆਰਾ
ਤੇ ਬਿਨਾਂ ਸੁਗਣਾ ਦੇ ਸ਼ਿੰਗਾਰ ਤੋਂ ਜੀਵ ਰੂਪੀ ਇਸਤਰੀ ਹਮੇਸ਼ਾ ਵਾਸਤੇ ਖੁਆਰ ਹੀ ਹੁੰਦੀ ਹੈ
ਅੰਤ ਵਿਖੇ ਲਖ ਦੋਸ ਨ ਕੋ
ਤੇ ਜਿਹੜਾ ਕੰਤ ਪਤੀ ਵਾਹਿਗੁਰੂ ਪਰਮੇਸ਼ਰ ਹੈ ਤੇ ਉਹਦੇ ਵਿੱਚ ਕੋਈ ਵੀ ਦੋਸ਼ ਔਗਣ ਨਹੀਂ ਤੇ ਲਖ ਜਾਣਨਾ ਕਰੋ
ਕਰਤ ਅਵਗਿਆ ਧਨ ਹਿਤ ਖੋ
ਤੇ ਇਸ ਵਾਸਤੇ ਕਹਿੰਦੇ ਨੇ ਕਿ ਧਨ ਹਿਤ ਖੋ ਤੇ ਧਨ ਜਿਹੜੀ ਜੀਵ ਰੂਪੀ ਇਸਤਰੀ ਹੈ ਤੇ ਪਿਆਰ ਨੂੰ ਖੋ ਕੇ ਤੇ ਕਹਿੰਦੇ ਉਹੀ ਅਵਗਿਆ ਨਾਮ ਬੇਅਦਬੀ ਕਰਦੀ ਹੈ ਤੇ ਇਸ ਵਾਸਤੇ ਤੇ ਐਸਾ ਤੇ ਇਸ ਕੰਤ ਨੂੰ ਛੱਡ ਕੇ ਵਿਸ਼ਿਆਂ ਨਾਲ ਜੋ ਰਚੀ ਹੈ ਉਹ ਜੀਵ ਰੂਪੀ ਇਸਤਰੀ ਪਿਆਰ ਨੂੰ ਗਵਾ ਕੇ ਅਵਗਿਆ ਕੀ ਬੇਅਦਬੀ ਕਰ ਰਹੀ ਵਾਹਿਗੁਰੂ ਪਰਮੇਸ਼ਰ ਪਤੀ ਦੇ
ਏਕੋ ਤਿਆਗ ਵਿਖੇ ਸੰਗ ਰਾਚੀ
ਤੇ ਕਹਿੰਦੇ ਵਾਹਿਗੁਰੂ ਨੂੰ ਛੱਡ ਕੇ ਉਹ ਵਿਸ਼ਿਆਂ ਵਿਕਾਰਾਂ ਦੇ ਚ ਰਚੀ ਹੋਈ ਹੈ
ਸੁਣਤ ਸੇਖ ਪੁਨ ਗਿਰਾ ਅਬਾਚੀ
ਸੁਣ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਸੇਖ ਇਬਰਾਹੀ ਬ੍ਰਹਮ ਨੇ ਸਾਧ ਸੰਗ ਜੀ ਫੇਰ ਇੱਕ ਸਵਾਲ ਕੀਤਾ ਹੈ
ਸਲੋਕ ਕਵਣ ਸੁ ਅੱਖਰ ਕਵਣ ਗੋਣਾ
ਇਹ ਤਿੰਨ ਸਵਾਲ ਨੇ ਸਲੋਕ ਦੇ ਅੰਦਰ ਮਹਾਰਾਜ ਕਵਣ ਸੁ ਅੱਖਰ ਕਿਹੜੇ ਉਹ ਜੰਤਰ ਦੇ ਅੱਖਰ ਨੇ ਤੇ ਕਿਹੜਾ ਉਹ ਗੁਣ ਟੂਣਾ ਹੈ
ਕਵਣ ਸੁਮਣੀਆਂ ਮੰਤਾ
ਤੇ ਕਿਹੜਾ ਉਹ ਸ਼੍ਰੋਮਣੀ ਮੰਤਰ ਹੈ
ਕਵਣ ਸਵੇ ਸੋ ਹਉ ਕਰੀ
ਤੇ ਮੈਂ ਕਿਹੋ ਜਿਹਾ ਲਿਬਾਸ ਆਪਣੇ ਸਰੀਰ ਦੇ ਉੱਤੇ ਬਣਾਉਣਾ ਕਰਾਂ
ਜਿਤ ਵਸੇ ਆਵੇ ਕੰਤਾ
ਇਸ ਕਰਕੇ ਮੇਰਾ ਪਤੀ ਪਰਮੇਸ਼ਰ ਜੋ ਹੈ ਬੱਸ ਵਿੱਚ ਆ ਜਾਵੇ ਇਹ ਤਿੰਨ ਸਵਾਲ ਨੇ ਤਾਂ ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਪਤੀ ਨੂੰ ਵਸ ਕਰਨ ਦੇ ਤਿੰਨਾਂ ਸਵਾਲਾਂ ਦਾ ਇੱਕੋ ਹੀ ਸਲੋਕ ਵਿੱਚ ਸਾਧ ਸੰਗ ਜੀ ਉੱਤਰ ਦਿੱਤਾ ਹੈ ਫਰਮਾਉਂਦੇ ਹਨ
ਅੱਖਰ ਖਾਵਣ ਗੋਣਾ
ਤੇ ਮਹਾਰਾਜ ਕਹਿੰਦੇ ਵਾਹਿਗੁਰੂ ਪਤੀ ਨੂੰ ਪ੍ਰਾਪਤ ਕਰਨ ਵਾਸਤੇ ਨਿਵਣ ਸੁ ਅੱਖਰ ਜਿਹੜਾ ਨਿਵ ਕੇ ਚੱਲਣਾ ਨਿਵਰਤਾ ਗਰੀਬੀ ਦੇ ਵਿੱਚ ਇਹੀ ਜੰਤਰ ਦੇ ਅੱਖਰ ਚਾਹੀਦੇ ਆ ਤੇ ਖਵਣ ਗੁਣ ਜੋ ਖਵਣ ਖਿਮਾ ਕਰਨੀ ਹੈ ਇਸ ਵਾਸਤੇ ਕਹੇ ਬਚਨਾਂ ਨੂੰ ਸਹਾਰਨਾ ਇਹੀ ਗੁਣ ਘਟੂਣਾ ਹੈ
ਬਾਮਣੀਆਂ ਮੰਤਾ
ਤੇ ਜਿਹੜਾ ਜਵਾਨ ਤੋਂ ਸਾਧ ਸੰਗਤ ਜੀ ਸ਼੍ਰੋਮਣੀ ਬਚਨ ਬੋਲਣੇ ਨੇ ਤੇ ਮਹਾਰਾਜ ਕਹਿੰਦੇ ਇਹੀ ਮੰਤਰ ਹੈ ਤੇ ਮੋਹਣ ਵਾਲਾ ਇਸ ਵਾਸਤੇ ਮੋਹਣੀ ਮੰਤਰ ਹੈ ਜੋ ਜਵਾਨ ਤੋਂ ਭਗਤੀ ਦੇ ਸਿਮਰਨ ਦੇ ਵਚਨ ਬੋਲਣੇ ਹਨ
ਇਤਰੇ ਭੈਣੇ ਵੇਸ ਕਰ
ਤੇ ਮਹਾਰਾਜ ਕਹਿੰਦੇ ਹੇ ਜਗਿਆਸੂ ਰੂਪੀ ਭੈਣੇ ਤੇ ਤਿੰਨਾਂ ਗੁਣਾਂ ਦੇ ਧਾਰਨ ਦਾ ਤੇ ਤੂੰ ਲਿਬਾਸ ਬਣਾਉਣਾ ਕਰ
ਨਾਮਸਿਆ ਵੀ ਕੰਤ
ਆਓ ਕੰਤ ਪਤੀ ਵਾਹਿਗੁਰੂ ਪਰਮੇਸ਼ਰ ਤੇਰੇ ਵਸ ਵਿੱਚ ਆਵੇਗਾ
ਤੂੰ ਸ਼ੇਖ ਨਿਮਣਾ ਸਭ ਆਗੇ
ਮਹਾਰਾਜ ਕਹਿੰਦੇ ਸ਼ੇਖ ਇਬਰਾਹੀ ਬ੍ਰਹਮ ਜਿਹੜਾ ਸਾਰਿਆਂ ਦੇ ਅੱਗੇ ਨਿਮਣਾ ਹੈ ਨਿਮਰਤਾ ਧਾਰਨੀ ਹੈ
ਅੱਖਰ ਇਸ ਮਾਰਗ ਲਾਗੇ
ਮਹਾਰਾਜ ਕਹਿੰਦੇ ਇਹੀ ਜੰਤਰ ਦੇ ਅੱਖਰ ਨੇ ਤੇ ਸ੍ਰੇਸ਼ਟ ਰਸਤੇ ਚਲਾਉਣ ਵਾਸਤੇ
ਪਰਮੇਸ਼ਰ ਦੁੱਖ ਸੁੱਖ ਜੋ ਦੇਵਾ
ਜੋ ਵਾਹਿਗੁਰੂ ਪਰਮੇਸ਼ਰ ਦੁੱਖ ਦਿੰਦਾ ਹੈ ਤੇ ਸੁੱਖ ਦੇਣਾ ਕਰਦਾ
ਇਹ ਗੁਣ ਲੱਖੋ ਦੋ ਸਮ ਖੋਵੈ
ਮਹਾਰਾਜ ਕਹਿੰਦੇ ਦੋ ਸਮ ਖੇਵੈ ਇਹਨਾਂ ਦੋਹਾਂ ਨੂੰ ਸਮਾਨ ਕਰਕੇ ਖੇਵੈ ਸਹਾਰੇ ਸੁੱਖ ਨੂੰ ਵੀ ਤੇ ਦੁੱਖ ਨੂੰ ਵੀ ਇਹੀ ਇੱਕ ਟੂਣਾ ਹੈ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ
ਸਿਫਤ ਵਿਖੇ ਕਰਤਾਰਾ
ਤੇ ਜਿਹੜੀ ਜਵਾਨ ਹੈ ਕਰਤਾਰ ਦੀ ਸਿਫਤ ਭਗਤੀ ਦੇ ਵਿੱਚ ਲੱਗ ਜਾਵੇ
ਮਣੀਆਂ ਮੰਤ ਜਾਣੀਏ ਚਾਰਾ
ਮਹਾਰਾਜ ਕਹਿੰਦੇ ਇਹੀ ਸ਼੍ਰੋਮਣੀ ਮਣੀਆਂ ਵਾਲਾ ਮੰਤਰ ਹੈ ਤੇ ਚਾਰਾ ਸੁੰਦਰ
ਸਿਫਤ ਕਰੇ ਹੋਏ ਵਸ ਕੰਤਾ
ਜੇ ਕਰਕੇ ਤਿੰਨਾਂ ਗੁਣਾਂ ਦੇ ਧਾਰਨ ਦਾ ਲਿਬਾਸ ਬਣਾ ਲਵੇ ਤੇ ਵਾਹਿਗੁਰੂ ਪਰਮੇਸ਼ਰ ਪਤੀ ਵਸ ਵਿੱਚ ਹੋ ਜਾਂਦਾ
ਗੌਰੋ ਨਦਰ ਧਰੇ ਭਗਵੰਤਾ
ਫਿਰ ਭਗਵੰਤ ਵਾਹਿਗੁਰੂ ਪਰਮੇਸ਼ਰ ਆਪਣੀ ਕਿਰਪਾ ਦੀ ਦ੍ਰਿਸ਼ਟੀ ਧਾਰਦਾ ਹੈ ਜੀਵ ਰੂਪੀ ਇਸਤਰੀ ਦੇ ਉੱਤੇ
ਕਹਿ ਸ਼ੇਖ ਕਰਕੇ ਸੋ ਨਬੇਰਾ
ਤੇ ਉਸ ਵੇਲੇ ਸ਼ੇਖ ਇਬਰਾਹੀ ਬ੍ਰਹਮ ਕਹਿੰਦਾ ਮਹਾਰਾਜ ਤੁਸੀਂ ਸਾਰਾ ਝਗੜਾ ਤਾਂ ਨਿਬੇੜ ਦਿੱਤਾ ਸੀ
ਔਰ ਲਾਇਓ ਸਗਰੋ ਚਿਹਰਾ
ਕਹਿੰਦਾ ਝਗੜਾ ਨਿਬੇੜ ਕੇ ਤੇ ਫਿਰ ਤੁਸੀਂ ਰਲਾਤਾ ਇਹ ਗੰਧਲੀ ਫੇਰ ਪਾ ਦਿੱਤੀ ਆ ਤੇ ਇਹਦਾ ਅੱਗੇ ਸਵਾਲ ਇੱਕ ਰਹਿ ਗਿਆ ਉਹ ਸਰਵਣ ਕਰੋ
ਸੇਵਾ ਤੇ ਹੈ ਨਦਰ ਅਭੇਵਾ
ਕਹਿੰਦੇ ਸੇਵਾ ਕਰਕੇ ਉਸ ਅਭੇਦ ਰੂਪ ਵਾਹਿਗੁਰੂ ਪਰਮੇਸ਼ਰ ਦੀ ਨਿਗਾਹ ਹੁੰਦੀ ਹੈ
ਜਦੋਂ ਨਦਰ ਤੇ ਹੋਵੇ ਸੇਵਾ
ਤੇ ਜਾ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋਣ ਦੇ ਨਾਲ ਸੇਵਾ ਭਗਤੀ ਹੁੰਦੀ ਹੈ ਮੇਰੇ ਦੋ ਸਵਾਲ ਹਨ
ਇਹ ਨਿਰਣੇ ਕਰ ਮੋਹੇ ਬਤਾਵੋ
ਇਹ ਨਿਰਣਾ ਕਰਕੇ ਸੱਚੇ ਪਾਤਸ਼ਾਹ ਮੈਨੂੰ ਦੱਸਣਾ ਕਰੋ
ਹਿਰਦੇ ਤੇ ਸਭ ਭਰਮ ਮਿਟਾਵੋ
ਮੇਰੇ ਹਿਰਦੇ ਚ ਸਾਰਾ ਜਿਹੜਾ ਭਰਮ ਹੈ ਇਸ ਨੂੰ ਮੇਟ ਦਿਓ
ਸੇਖ ਬਚਨ ਕੋ ਸੁਣ ਜਗਨਨਾਥਾ
ਸ਼ੇਖ ਇਬਰਾਹੀਮ ਬ੍ਰਹਮ ਦੇ ਬਚਨ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਸੁਣ ਕੇ
ਉਹ ਸਲੋਕ ਬੌਰ ਤਿੰਨ ਸਾਥਾ
ਫੇਰ ਸਾਧ ਸੰਗ ਜੀ ਇਸ ਦੇ ਤਾਏ ਸੁੰਦਰ ਸਲੋਕ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ
ਸਲੋਕ ਸੇਵਾ ਕਰੇ ਜੋ ਕੰਤਕੀ
ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਪਰਮੇਸ਼ਰ ਪਤੀ ਦੀ ਸੇਵਾ ਭਗਤੀ ਕਰਦਾ ਹੈ
ਕੰਤ ਤੁਸੀਂ ਕਾ ਹੋਏ
ਕੰਤ ਵਾਹਿਗੁਰੂ ਪਰਮੇਸ਼ਰ ਤੇ ਉਸੇ ਦਾ ਹੀ ਬਣ ਜਾਂਦਾ ਹੈ
ਵੀ ਕੰਤ ਨਾ ਪਾਈਆ
ਕਹਿੰਦੇ ਹੰਕਾਰ ਕਰਕੇ ਉਸ ਕੰਤ ਪਤੀ ਨੂੰ ਕਦੇ ਨੀ ਪਾਇਆ ਜਾਂਦਾ
ਭਾਵੇਂ ਖਰੀ ਸਵਾਲਿਓ ਹੋਏ
ਭਾਵੇਂ ਜੀਵ ਰੂਪੀ ਇਸਤਰੀ ਤੇ ਕਿੰਨੀ ਵੀ ਖਰੀ ਚੰਗੀ ਤੇ ਸਵਾਲਿਓ ਸੁੰਦਰ ਹੋਵੇ।
ਸੁਣੋ ਸੇਖ ਦਿਸਚੇ ਮਨ ਜਾਨ
ਮਹਾਰਾਜ ਕਹਿੰਦੇ ਸ਼ੇਖ ਇਬਰਾਹੀਮ ਬ੍ਰਹਮ ਸੁਣ ਨਿਸ਼ਚੇ ਕਰਕੇ ਆਪਣੇ ਮਨ ਵਿੱਚ ਜਾਣੋ।
ਸੇਵਾ ਮੂਲ ਸਭਨ ਕੀ ਮਨ
ਤੇ ਸੇਵਾ ਜਿਹੜੀ ਹੈ ਸਾਰਿਆਂ ਦੀ ਮੂਲ ਮੁੰਡ ਹੈ ਤੇ ਆਪਣੇ ਮਨ ਵਿੱਚ ਮੰਨ ਲਓ।
ਹਾਲੇ ਘਰ ਹਾਨ ਕਰ ਗਰਬਾ
ਤੇ ਵਾਹਿਗੁਰੂ ਦੀ ਸੇਵਾ ਦੀ ਘਾਲਣਾ ਨੂੰ ਕਰਨਾ ਕਰੇ ਤੇ ਆਪਣੇ ਹੰਕਾਰ ਨੂੰ ਮੇਟ ਕੇ
ਮਨ ਕਰੇ ਨਿਵੇਦਨ ਸਰਬਾ
ਆਪਣੇ ਤਨ ਤੇ ਮਨ ਧਨ ਨੂੰ ਤੇ ਸਾਰਾ ਹੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਿਵੇਦਨ ਅਰਪਣ ਕਰ ਦੇਵੇ।
ਅਭੀ ਨਦਰ ਪਰਮੇਸ਼ਵਰ ਹੋਏ
ਮਹਾਰਾਜ ਕਹਿੰਦੇ ਫੇਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਆ।
ਮੈਂ ਹਜ਼ੂਰ ਬੁਲਾਈਏ ਸੋਏ
ਤੇ ਉਸ ਜਗਿਆਸੂ ਨੂੰ ਭਗਤ ਨੂੰ ਤੇ ਆਪਣੇ ਸੱਚਖੰਡ ਮਹਿਲ ਦੇ ਹਜ਼ੂਰ ਨੇੜੇ ਵਾਹਿਗੁਰੂ ਪਰਮੇਸ਼ਰ ਬੁਲਾ ਲੈਂਦਾ।
ਗਰਬ ਕਰੇ ਜੋ ਸੇਵਾ ਨਾਹੀਂ
ਤੇ ਜਿਹੜਾ ਭਾਈ ਹੰਕਾਰ ਕਰਦਾ ਸਾਧਨਾ ਦਾ ਸੇਵਾ ਭਗਤੀ ਨਹੀਂ ਕਰਦਾ।
ਸੁੰਦਰ ਬਹੁਤ ਸਰੂਪ ਧਨ ਆਹੀ
ਭਾਵੇਂ ਸਰੀਰ ਦਾ ਉਸਦਾ ਬਹੁਤ ਹੀ ਸੋਹਣਾ ਸਰੂਪ ਹੈ
ਤੇ ਸਮੀਪ ਕੰਤ ਨਹੀਂ ਆਵੇ
ਤੇ ਉਹਦੇ ਪਾਸ ਵਾਹਿਗੁਰੂ ਪਰਮੇਸ਼ਰ ਕੰਤ ਪਤੀ ਕਦੇ ਵੀ ਨਹੀਂ ਆਉਂਦਾ ਹੈ।
ਗਰਬ ਜੁਗਤ ਨਹਿ ਤੇ ਕੋ ਭਾਵੇ।